ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਇਸ ਅਮੋਲਕ ਸਮੇਂ ਨੂੰ, ਅੰਮ੍ਰਿਤ ਵੇਲੇ ਨੂੰ, ਆਪ ਜੀ ਗੁਰੂ ਕੀ ਹਜ਼ੂਰੀ ਵਿੱਚ ਪਹੁੰਚ ਕੇ ਸਫਲ ਕਰ ਰਹੇ ਹੋ। ਜਪਜੀ ਸਾਹਿਬ ਦੀ ਚੱਲ ਰਹੀ ਲੜੀਵਾਰ ਵਿਚਾਰ ਵਿਆਖਿਆ ਅਧੀਨ ਅੱਜ ਜੋ ਪਵਿੱਤਰ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, 31 ਨੰਬਰ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਉਚਾਰਨ ਕੀਤੇ ਹਨ। ਇਹ ਪੌੜੀ ਵੀ ਉਸ ਸਮੇਂ ਦੇ ਸਿੱਧਾਂ ਨਾਲ, ਯੋਗੀਆਂ ਨਾਲ ਗੱਲਬਾਤ ਕਰਦਿਆਂ ਉਚਾਰਨ ਕੀਤੀ ਗਈ ਹੈ, ਕਿਉਂਕਿ ਯੋਗ ਮਤ ਵਿੱਚ ਆਸਨਾਂ ਦੀ ਬੜੀ ਵੱਡੀ ਮਹੱਤਤਾ ਹੈ। ਯੋਗੀ ਲੋਕ ਆਸਨ ਲਾਉਂਦੇ ਹਨ, ਸਮਾਧੀਆਂ ਲਾਉਂਦੇ ਹਨ। ਸਤਿਗੁਰਾਂ ਨੇ ਬਚਨ ਕੀਤਾ ਆਸਣ ਵਿੱਚੋਂ ਕੀ ਮਿਲਦਾ ਹੈ, ਯੋਗੀਆਂ ਅਨੁਸਾਰ 84 ਆਸਣ ਹਨ, ਗੁਰਬਾਣੀ ਵਿੱਚ ਇਹਨਾਂ ਦਾ ਨਾਮ ਵੀ ਆਇਆ। 84 ਸਰੀਰ ਦੇ ਆਸਣ ਹਨ, ਸਰੀਰ ਦੇ ਬਹਿਣ ਦਾ ਢੰਗ ਹੈ। ਦੂਸਰੇ ਪਾਸੇ ਸਤਿਗੁਰਾਂ ਨੇ ਬਚਨ ਕੀਤਾ ਕਿ ਆਸਣ ਲੋਏ ਲੋਏ ਭੰਡਾਰ। ਕਈ ਧਰਤੀਆਂ 'ਤੇ ਪਰਮਾਤਮਾ ਨੇ ਆਪ ਆਸਣ ਲਾਇਆ ਹੋਇਆ ਹੈ, ਉਹ ਆਪ ਬੈਠਾ ਹੈ। ਹਰ ਇੱਕ ਜੀਵ ਵਾਸਤੇ ਉਹਨੇ ਇੱਥੇ ਦੋ ਪ੍ਰਕਾਰ ਦੇ ਭੰਡਾਰੇ, ਦੋ ਪ੍ਰਕਾਰ ਦੀ ਜਿਹੜੀ ਖੁਰਾਕ ਹੈ ਉਹ ਇਸ ਧਰਤੀ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਹੈ। ਉਹਦੇ ਅੰਦਰ ਇੱਕ ਸਰੀਰ ਦੀ ਖੁਰਾਕ ਦੇ ਭੰਡਾਰੇ ਹਨ, ਦੂਸਰੇ ਮਨ ਦੀ ਖੁਰਾਕ ਦੇ ਭੰਡਾਰੇ, ਜਿਨ੍ਹਾਂ ਨੂੰ ਭਗਤੀ ਦਾ ਭੰਡਾਰ ਕਿਹਾ ਗਿਆ ਹੈ। ਇਹ ਦੋ ਪ੍ਰਕਾਰ ਦੇ ਭੰਡਾਰ ਜਿਹੜੇ ਹਨ, ਸਤਿਗੁਰਾਂ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਕਿਹਾ ਕਿ ਜੋ ਕੁਝ ਤੁਸੀਂ ਇਹਨਾਂ ਆਸਣਾਂ ਵਿੱਚੋਂ ਲੱਭਦੇ ਹੋ, ਆਸਣ ਲਾ ਕੇ, ਸਮਾਧੀਆਂ ਲਾ ਕੇ, ਉਹ ਕੇਵਲ ਇੱਥੇ ਸੁਮੇਰ ਪਰਬਤ 'ਤੇ ਨਹੀਂ ਹੈ, ਸਾਰਿਆਂ ਸਰੀਰਾਂ ਦੇ ਵਿੱਚ ਉਹ ਭੰਡਾਰਾ ਨਾਮ ਦਾ ਭਰਿਆ ਹੋਇਆ, ਸਾਰੀਆਂ ਦੇਹਾਂ ਵਿੱਚ ਉਹ ਭੰਡਾਰ ਪਾਇਆ ਹੋਇਆ। ਆਸਨ ਲੋਏ, ਲੋਏ ਭੰਡਾਰ, ਲੋਏ ਦਾ ਅਰਥ ਵੈਸੇ ਧਰਤੀ ਹੈ, ਪਰ ਇੱਥੇ ਸ਼ਬਦ ਦੋ ਵਾਰੀ ਲੋਏ ਆਇਆ, ਲੋਏ ਦਾ ਅਰਥ ਚਾਨਣ ਵੀ ਹੈ। ਲੋਏ ਦਾ ਅਰਥ ਕਰੀਏ ਧਰਤੀ, ਧਰਤੀ ਦਾ ਭਾਵ ਹੈ ਸਰੀਰ। ਇਸ ਸਰੀਰ ਦੇ ਅੰਦਰ ਚਾਨਣ ਰੂਪੀ, ਨਾਮ ਰੂਪੀ, ਸ਼ਬਦ ਰੂਪੀ ਭੰਡਾਰ ਪਰਮਾਤਮਾ ਨੇ ਪਾਇਆ ਹੋਇਆ ਹੈ, ਉਹਨੂੰ ਲੱਭਣਾ ਚਾਹੀਦਾ ਹੈ। ਇਸ ਆਸਣ ਵਿੱਚ ਬਹਿ ਕੇ, ਉਹ ਕਿਹੜਾ ਆਸਣ ਹੈ? ਸਿੱਧਾਂ ਵਿੱਚ ਤੇ 84 ਆਸਣ ਸਨ ਸਰੀਰ ਦੇ, ਪਦਮ ਆਸਣ ਹੋ ਗਿਆ, ਸਿੱਧ ਆਸਣ ਹੋ ਗਿਆ, ਹੋਰ ਕਈ ਪ੍ਰਕਾਰ ਦੇ ਨੇ, ਪਰ ਸਤਿਗੁਰਾਂ ਨੇ ਬਾਣੀ ਵਿੱਚ ਇੱਕੋ ਆਸਣ ਦੀ ਗੱਲ ਕੀਤੀ ਹੈ, ਉਹ ਕਿਹੜਾ ਹੈ? ਪ੍ਰਭ ਕੈ ਸਿਮਰਨ ਨਿਹਚਲ ਆਸਣ। ਜਦੋਂ ਮਨ ਜਿਹੜਾ ਆਪਣੀ ਥਾਂ 'ਤੇ ਬਹਿ ਜਾਏ, ਵੈਸੇ ਆਸਣ ਦੇ ਅੱਖਰੀ ਅਰਥ ਇਹ ਬਣਦੇ ਨੇ ਕਿ ਬੰਦਾ ਜਿੱਥੇ ਵਿਸ਼ਰਾਮ ਕਰਦਾ ਹੈ, ਸਾਰਾ ਦਿਨ ਘੁੰਮਦਾ ਰਹਿੰਦਾ ਹੈ, ਕਿਤੇ ਕਿਤੇ ਜਾਂਦਾ ਹੈ ਬੜੀ ਦੂਰ ਦੂਰ ਆਪਣੇ ਕੰਮ ਕਾਰ 'ਤੇ, ਪਰ ਜਦੋਂ ਸ਼ਾਮ ਨੂੰ ਰਾਤ ਨੂੰ ਆਰਾਮ ਕਰਦਾ ਹੈ ਤਾਂ ਉਹਦਾ ਇੱਕ ਬੈੱਡ ਹੈ, ਉਹਦੀ ਇੱਕ ਵਿਸ਼ਰਾਮ ਕਰਨ ਦੀ ਥਾਂ ਹੈ, ਉੱਥੇ ਉਹਨੂੰ ਆਰਾਮ ਮਿਲਦਾ ਹੈ, ਉੱਥੇ ਉਹਨੂੰ ਖੁਰਾਕ ਮਿਲਦੀ ਹੈ ਨੀਂਦ ਦੀ, ਔਰ ਉਹਦਾ ਸਰੀਰ ਸਵੇਰ ਤੱਕ ਉਸ ਆਸਣ ਵਿੱਚੋਂ ਫਿਰ ਸਾਰੀ ਐਨਰਜੀ ਇਕੱਠੀ ਕਰ ਲੈਂਦਾ ਹੈ, ਸਵੇਰੇ ਫਿਰ ਜਾਗ ਪੈਂਦਾ। ਇਸੇ ਤਰ੍ਹਾਂ ਸਤਿਗੁਰੂ ਨੇ ਬਚਨ ਕੀਤੇ ਕਿ ਜਦੋਂ ਸਵੇਰੇ ਮਨੁੱਖ ਜਾਗਦਾ ਤਾਂ ਉਹਦਾ ਮਨ ਕਈ ਪਾਸਿਆਂ ਵੱਲ ਦੌੜਦਾ ਹੈ, ਕਿਉਂਕਿ ਸਰੀਰ ਧਾਰੀ ਹੈ, ਇੱਧਰ ਉੱਧਰ ਭੱਜਦਾ ਹੈ, ਦੌੜਦਾ ਹੈ। ਪਰ ਉਹਨੂੰ ਇੱਕ ਗੱਲ ਚੇਤੇ ਵਿੱਚ ਰੱਖਣੀ ਚਾਹੀਦੀ ਹੈ ਕਿ ਜਿੱਥੇ ਮਰਜ਼ੀ ਤੂੰ ਚਲਾ ਜਾਏ, ਪਰ 24 ਘੰਟਿਆਂ ਵਿੱਚ ਇੱਕ ਵਾਰੀ ਜਾਂ ਦੋ ਵਾਰੀ ਤੂੰ ਆਪਣੇ ਸਰੀਰ ਰੂਪੀ ਉਸ ਆਸਣ 'ਤੇ ਆਉਣਾ, ਜਿਹੜਾ ਸਰੀਰ ਦੇ ਵਿੱਚ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਿੱਜ ਘਰ, ਆਪਣਾ ਘਰ। ਇੱਕ ਤਾਂ ਇਹ ਘਰ ਹੈ ਜਿਹਦੇ ਵਿੱਚ ਸਾਡਾ ਸਰੀਰ ਰਹਿੰਦਾ ਹੈ, ਜਿਹਦੇ ਵਿੱਚ ਸਾਡਾ ਸਰੀਰ ਚਲਾ ਜਾਂਦਾ, ਖਾਂਦਾ ਪੀਂਦਾ ਹੈ, ਆਰਾਮ ਕਰਦਾ, ਇਸ਼ਨਾਨ ਕਰਦਾ, ਉਹ ਘਰ ਜਿਹੜਾ ਸਾਡਾ ਨਹੀਂ ਹੈ, ਉਹ ਸਰੀਰ ਦਾ ਘਰ ਹੈ। ਇਹ ਬੰਦੇ ਨੇ ਇੱਕ ਬਹੁਤ ਵੱਡੀ ਭੁੱਲ ਕੀਤੀ ਹੈ ਕਿ ਉਹਨੇ ਸਰੀਰ ਦੇ ਘਰ ਨੂੰ ਆਪਣਾ ਘਰ ਸਮਝ ਲਿਆ ਹੈ। ਹਜ਼ੂਰ ਨੇ ਕਿਹਾ ਕਿ ਇਹ ਜਿਹੜਾ ਘਰ ਹੈ, ਇਹ ਤੇਰੇ ਸਰੀਰ ਦਾ ਘਰ ਹੈ, ਤੇਰਾ ਨਹੀਂ, ਤੇਰਾ ਘਰ ਇਸ ਸਰੀਰ ਦੇ ਅੰਦਰ ਹੈ। ਉਹਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਨਿੱਜ ਘਰ ਮਹਿਲ, ਪਾਵਹੁ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਉਸ ਆਪਣੇ ਆਸਣ 'ਤੇ ਆਉਣ ਦੀ ਜਾਚ ਸਿੱਖ ਲੈ। ਗੁਰਸਿੱਖ ਨੂੰ ਸਿਖਾਈ ਗੁਰੂ ਸਾਹਿਬ ਨੇ ਇਹ ਤਰੀਕਾ ਦੱਸਿਆ ਕਿ ਤੂੰ ਆਪਣੇ ਸਰੀਰ ਦੇ ਵਿੱਚ ਕਿਹੜੇ ਤਰੀਕੇ ਨਾਲ ਆਪਣੇ ਨਿੱਜੀ ਆਸਣ 'ਤੇ ਬਹਿਣਾ, ਟਿਕਣਾ ਹੈ। ਤਾਂ ਇਸੇ ਵਾਸਤੇ ਸਤਿਗੁਰੂ ਨੇ ਦੋ ਵਕਤ ਦਾ ਸਾਨੂੰ ਸਮਾਂ ਦਿੱਤਾ, ਅੰਮ੍ਰਿਤ ਵੇਲਾ ਦਿੱਤਾ। ਸਵੇਰੇ ਵੀ ਅੰਮ੍ਰਿਤ ਵੇਲਾ, ਸ਼ਾਮ ਨੂੰ ਵੀ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲੇ ਦਾ ਮਤਲਬ ਜਦੋਂ ਨਾ ਦਿਨ ਨਾ ਰਾਤ ਹੋਵੇ, ਵਿਚਲਾ ਟਾਈਮ, ਕਿਉਂਕਿ ਰਾਤ ਦੇ ਵਿੱਚ ਬੰਦੇ ਦਾ ਇੱਕ ਸਿਸਟਮ ਹੈ ਕਿ ਉਹਨੇ ਆਰਾਮ ਕਰਨਾ, ਦਿਨ ਵਿੱਚ ਉਹਨੇ ਕੰਮ ਕਰਨਾ ਹੈ। ਤਿੰਨ ਤਿੰਨ ਵਕਤ ਨੇ ਨਾ ਸਾਡੇ ਕੋਲ, ਵਕਤ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ, ਭਾਵੇਂ ਦਿਨ ਤੇ ਰਾਤ ਦੋ ਨੇ, ਪਰ ਇਹਨਾਂ ਦੋ ਦੇ ਵਿੱਚ ਇੱਕ ਤੀਜਾ ਵੀ ਹੈ। ਰਾਤ ਨੂੰ ਉਹਨੇ ਆਰਾਮ ਕਰਨਾ ਸਰੀਰ ਨੇ, ਦਿਨ ਵਿੱਚ ਉਹਨੇ ਕਾਰੋਬਾਰ ਕਰਨਾ। ਪਰ ਸਤਿਗੁਰੂ ਨੇ ਬਚਨ ਕੀਤਾ ਕਿ ਰੱਬ ਨੇ ਇੱਕ ਤੀਜੀ ਚੀਜ਼ ਬਣਾਈ ਇਸ ਦਿਨ ਤੇ ਰਾਤ ਦੇ ਵਿੱਚ, ਉਹ ਕਿਹੜੀ ਹੈ? ਜਿੱਥੇ ਨਾ ਦਿਨ ਨਾ ਰਾਤ ਹੈ, ਜਿਵੇਂ ਸੂਰਜ ਢਲ ਗਿਆ, ਡੁੱਬਣ ਦੇ ਨੇੜੇ ਆ ਗਿਆ, ਧੁੱਪ ਘਟ ਗਈ ਬਿਲਕੁਲ, ਜਾਂ ਡੁੱਬ ਵੀ ਗਿਆ, ਸੂਰਜ ਡੁੱਬਿਆ ਹੋਇਆ ਪਰ ਚਾਨਣ ਹੈ ਨਾ, ਤੇ ਉਹਨੂੰ ਅਸੀਂ ਦਿਨ ਕਹਿ ਸਕਦੇ ਹਾਂ, ਪਰ ਅਜੇ ਹਨੇਰਾ ਵੀ ਨਹੀਂ ਹੋਇਆ, ਅਜੇ ਚਾਨਣ ਵੀ ਹੈ, ਉਹਨੂੰ ਰਾਤ ਵੀ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਸਵੇਰੇ ਇਸੇ ਤਰ੍ਹਾਂ ਇਹ ਬਣਦਾ ਹੈ ਕਿ ਜਦੋਂ ਅਜੇ ਦਿਨ ਤਾਂ ਨਹੀਂ ਆਇਆ, ਸੂਰਜ ਅਜੇ ਓਹਲੇ ਹੈ, ਪਰ ਇੱਕ ਘੰਟਾ ਪਹਿਲਾਂ ਉਹਦਾ ਚਾਨਣ ਆਉਣਾ ਸ਼ੁਰੂ ਹੋ ਗਿਆ, ਅਜੇ ਉਹ ਸਾਈਡ 'ਤੇ ਹੈ। ਹੁਣ ਇਹਨੂੰ ਅਸੀਂ ਰਾਤ ਵੀ ਨਹੀਂ ਕਹਿ ਸਕਦੇ ਕਿਉਂਕਿ ਚਾਨਣ ਹੈ, ਸੂਰਜ ਦਾ ਲੋਅ ਲੱਗ ਗਈ, ਜਿਹਨੂੰ ਗੁਰੂ ਸਾਹਿਬ ਲੋਏ ਕਹਿੰਦੇ ਨੇ, ਲੋ ਲੱਗ ਗਈ ਆਪਾਂ ਕਹਿੰਦੇ ਹਾਂ, ਪਉ ਫੁਟਾਲਾ ਹੋ ਗਿਆ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਚਿੜੀ ਚੁਹਕੀ ਪਉ ਫੁੱਟੀ, ਵਗਣ ਬਹੁਤ ਤਰੰਗ। ਜਦੋਂ ਦਿਨ ਨਹੀਂ ਆਇਆ ਅਜੇ, ਪਰ ਰਾਤ ਵੀ ਨਹੀਂ ਕਹਿ ਸਕਦੇ ਉਹਨੂੰ, ਚਾਨਣਾ ਹੈ, ਲੋ ਲੱਗੀ ਹੋਈ ਹੈ, ਪਉ ਫੁਟਾਲਾ ਹੋ ਗਿਆ, ਤਾਂ ਉਹ ਜਿਹੜਾ ਵਕਤ ਹੈ ਉਹਨੂੰ ਗੁਰੂ ਸਾਹਿਬ ਨੇ ਕਿਹਾ ਕਿ 24 ਘੰਟਿਆਂ ਵਿੱਚ 2 ਵਾਰੀ ਇਹ ਸਮਾਂ ਤਕਰੀਬਨ 1 ਘੰਟੇ ਦਾ, 1.25 ਘੰਟੇ ਦਾ, 1.5 ਘੰਟੇ ਦਾ ਹੁੰਦਾ। ਇਹ ਜਿਹੜਾ ਵਕਤ ਹੈ ਨਾ, ਵੈਸੇ ਤਾਂ ਜਦੋਂ ਮਰਜ਼ੀ ਕੋਈ ਰੱਬ ਨੂੰ ਚੇਤੇ ਕਰੇ, ਗੁਰਮਤ ਵਿੱਚ ਕੋਈ ਨਾਂ ਨਹੀਂ, ਦੁਪਹਿਰ ਕਰੇ, ਰਾਤ ਕਰੇ, ਸ਼ਾਮ ਨੂੰ ਕਰ ਲਏ, ਪਰ ਜਿਸ ਬੰਦੇ ਨੇ ਧਾਰਮਿਕ ਜਗਤ ਵਿੱਚ ਜਾਂ ਆਪਣੀ ਜ਼ਿੰਦਗੀ ਵਿੱਚ ਕਹਿ ਲਈਏ ਕੁਝ ਵਿਕਾਸ ਕਰਨਾ ਹੈ, ਕੁਝ ਤਰੱਕੀ ਕਰਨੀ ਹੈ, ਤਾਂ ਉਹ ਜਦੋਂ ਪਉ ਫੁਟਾਲਾ ਹੁੰਦਾ, ਜਦੋਂ ਨਾ ਦਿਨ ਹੁੰਦੀ ਨਾ ਰਾਤ ਹੁੰਦੀ, ਉਸ ਵੇਲੇ ਆਦਮੀ ਸਰੀਰਕ ਤੌਰ 'ਤੇ ਕੋਈ ਕਿਰਿਆ ਨਾ ਕਰੇ, ਕੋਈ ਕੰਮ ਨਾ ਕਰੇ, ਹੋਰ ਸਰੀਰਕ ਤੌਰ 'ਤੇ ਰੁਕ ਜਾਏ, ਸਰੀਰ ਨੂੰ ਖੜਾ ਕਰਦਾ ਬਿਲਕੁਲ, ਨਾ ਮਨ ਨਾਲ ਕੁਝ ਸੰਸਾਰ ਬਾਰੇ ਸੋਚੇ, ਨਾ ਸਰੀਰ ਨਾਲ ਕੋਈ ਕਰਮ ਕਰੇ, ਔਰ ਇੱਥੋਂ ਤੱਕ ਹੋ ਸਕੇ ਵੀ ਧਾਰਮਿਕ ਕਰਮ ਵੀ ਨਾ ਕਰੇ। ਉਸ ਵੇਲੇ ਧਾਰਮਿਕ ਵੀ ਕੁਝ ਕਰਮ ਨੇ ਨਾ, ਉੱਚੀ ਬੋਲ ਕੇ ਪਾਠ ਕਰਨਾ, ਕੀਰਤਨ ਕਰਨਾ, ਜਾਂ ਕਈ ਮਜਬੂਰੀਆਂ ਨੇ ਕਈਆਂ ਦੀਆਂ, ਕਿਉਂਕਿ ਇਹ ਗੱਲ ਸੁਣ ਕੇ ਕਈਆਂ ਨੂੰ ਇੱਕ ਹੋਰ ਭੁਲੇਖਾ ਪਏਗਾ, ਬੜੀ ਦੂਰ ਦੂਰ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਸਵੇਰ ਵੇਲੇ, 100 ਵਿੱਚੋਂ 2-4 ਬੰਦਿਆਂ ਦੀ ਸਰਕਾਰੀ ਨੌਕਰੀ ਹੈ, ਉਹਨਾਂ ਦੀ ਇੱਕ ਮਜਬੂਰੀ ਹੈ, ਉਹਨਾਂ ਨੂੰ ਕੋਈ ਆਪਣੇ ਹਿਸਾਬ ਨਾਲ ਟਾਈਮ ਟੇਬਲ ਸੈੱਟ ਕਰ ਲੈਣਾ ਚਾਹੀਦਾ। ਪਰ ਜੇ ਹੋ ਸਕੇ ਤਾਂ ਜਿਹੜਾ ਵਿਹਲਾ ਆਦਮੀ ਹੈ ਬਿਲਕੁਲ, ਜਾਂ ਜ਼ਿਆਦਾ ਲੋਕ ਇਸੇ ਤਰ੍ਹਾਂ ਨੇ ਜਿਹੜੇ ਬਣਾ ਸਕਦੇ ਨੇ, ਤਾਂ ਇਹ ਵੇਲਾ ਜਿਹੜਾ ਹੈ ਸੰਸਾਰਕ ਕਰਮ ਦਾ ਨਹੀਂ ਹੈ, ਸਰੀਰਕ ਕੰਮ ਕਰਨ ਦਾ ਵੇਲਾ ਨਹੀਂ। ਜਿਸ ਵਿਅਕਤੀ ਨੇ 1 ਘੰਟਾ ਬਿਲਕੁਲ ਸ਼ਾਂਤ ਚਿੱਤ ਸ਼ਬਦ ਨਾਲ ਮਨ ਜੋੜ ਕੇ, ਵਾਹਿਗੁਰੂ ਦੇ ਚਰਨਾਂ ਨਾਲ ਪਿਆਰ ਕਰਕੇ, ਨਾਮ ਜਪ ਕੇ, ਅੰਦਰੋਂ ਅੰਦਰ ਇਹ ਜਾਚ ਸਿੱਖ ਲਈ ਵੀ ਨਾ ਇਹ ਦਿਨ ਹੈ ਨਾ ਰਾਤ ਹੈ। ਗੁਰੂ ਸਾਹਿਬ ਦੇ ਬਾਣੀ ਵਿੱਚ ਇੱਕ ਬਚਨ ਆਉਂਦੇ ਨੇ, ਇੱਕ ਅਵਸਥਾ ਤੇ ਉਹ ਕਹੀ ਹੈ ਕਿ ਜਿੱਥੇ ਜਦੋਂ ਕੋਈ ਉਹਦੇ ਚਰਨਾਂ ਨਾਲ ਜੁੜ ਜਾ, ਉੱਥੇ ਕਹਿੰਦੇ ਨਾ ਸੂਰਜ ਹੈ ਨਾ ਚੰਦਰਮਾ ਹੈ, ਧਿਆਨ ਦਿਓ ਇਹ ਵੀ ਸ਼ਬਦ ਆਇਆ, ਉੱਥੇ ਨਾ ਰਾਤ ਹੈ ਨਾ ਦਿਨ ਹੈ, ਕਿਹੜੀ ਥਾਂ ਹੈ, ਤਾਂ ਉਹ ਇੱਥੇ ਵੀ ਆਉਂਦੀ ਹੈ। ਇਹ ਨਹੀਂ ਕਿ ਜਿਹੜਾ ਆਦਮੀ ਕਿਤੇ ਬੇਗਮਪੁਰੇ ਵਿੱਚ ਚਲਾ ਗਿਆ, ਕਿਤੇ ਸੱਚਖੰਡ ਦਾ ਵਾਸੀ ਹੋ ਗਿਆ, ਅਤੇ ਉੱਥੇ ਤਾਂ ਹੈ ਹੀ ਨਹੀਂ, ਨਾ ਸੂਰਜ ਨਾ ਚੰਦਰਮਾ, ਇਹ ਪੌਣ ਪਾਣੀ ਉੱਥੇ ਨਹੀਂ ਹੈ, ਨਾ ਦਿਨ ਨਾ ਰਾਤ ਹੈ, ਕੁਝ ਵੀ ਨਹੀਂ, ਨਾ ਭੁੱਖ ਨਾ ਨੀਂਦ ਹੈ। ਤਾਂ ਗੁਰੂ ਸਾਹਿਬ ਨੇ ਉਸ ਦੁਨੀਆ ਨੂੰ ਲੱਭਣ ਵਾਸਤੇ ਸਮਾਂ ਦਿੱਤਾ ਵੀ ਇਹਦੇ ਵਿੱਚ ਨਾ ਤੇਰੀ ਭੁੱਖ ਤੈਨੂੰ ਸਤਾਉਣੀ ਚਾਹੀਦੀ ਹੈ, ਤੂੰ ਖਾ ਨਾ ਇਸ ਸਮੇਂ ਵਿੱਚ, ਨਾ ਨੀਂਦ ਆਉਣੀ ਚਾਹੀਦੀ ਹੈ, ਔਰ ਸੁਭਾਵਿਕ ਤੌਰ 'ਤੇ ਰਾਤ ਅਤੇ ਦਿਨ ਤਾਂ ਉੱਥੇ ਹੈ ਹੀ ਨਹੀਂ। ਤਾਂ ਉਸ ਵੇਲੇ ਨੂੰ ਸੰਭਾਲ ਲੈਣਾ ਅਤ ਜ਼ਰੂਰੀ ਹੈ, ਉਹਨੂੰ ਕਹਿੰਦੇ ਨੇ ਅੰਮ੍ਰਿਤ ਵੇਲਾ। ਉਹਦੇ ਵਿੱਚ ਬੜਾ ਕੁਝ ਐਸਾ ਉਹ ਸਮਾਂ ਹੈ ਜਿਹਦੇ ਵਿੱਚ ਜਲਦੀ ਮਨੁੱਖ ਦਾ ਮਨ ਜੁੜ ਸਕਦਾ। ਕਈ ਵਾਰੀ ਸਾਡੇ ਸੱਜਣ ਕੁਝ ਕਹਿ ਦਿੰਦੇ ਨੇ ਕਿ ਇਹ ਵੀ ਇੱਕ ਭੁਲੇਖਾ ਹੈ ਵੀ ਅੰਮ੍ਰਿਤ ਵੇਲਾ ਕੋਈ ਖਾਸ ਵੇਲਾ ਹੈ, ਉਹ ਕਹਿੰਦੇ ਨੇ ਸਾਰਾ 24 ਘੰਟੇ ਅੰਮ੍ਰਿਤ ਵੇਲਾ ਹੈ, ਪਰ ਇਹ ਗੱਲ ਖਿਆਲ ਰੱਖਣਾ ਇਹ ਬਾਅਦ ਵਿੱਚ ਹੋ ਸਕਦਾ ਹੈ। ਜਦੋਂ ਕੋਈ ਬੰਦਾ ਮਾਨਸਿਕ ਤੌਰ 'ਤੇ ਜਾਗ ਪਵੇ, ਜਿਹਨੂੰ ਗੁਰੂ ਜਗਾ ਦੇ ਬਿਲਕੁਲ, ਉਹਦੇ ਵਾਸਤੇ ਠੀਕ ਹੈ 24 ਘੰਟੇ ਅੰਮ੍ਰਿਤ ਵੇਲਾ। ਪਰ ਜਿਹੜਾ ਆਦਮੀ ਅਜੇ ਸ਼ੁਰੂ ਹੋਇਆ ਉਹਦੇ ਵਾਸਤੇ ਤਾਂ ਵਕਤ ਬੜਾ ਜ਼ਰੂਰੀ ਹੈ। ਉਹਦੇ ਵਾਸਤੇ 24 ਘੰਟੇ ਅੰਮ੍ਰਿਤ ਵੇਲਾ ਨਹੀਂ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ ਕਿ ਇਸ ਵੇਲੇ ਵਿੱਚ ਜਦੋਂ ਨਾ ਦਿਨ ਹੈ ਨਾ ਰਾਤ ਹੈ, ਇਹ ਹਰ ਰੋਜ਼ ਉਸ 1 ਘੰਟੇ ਦੀ ਸੰਭਾਲ ਅਤੀ ਜ਼ਰੂਰੀ ਹੈ। ਉਹਦੇ ਵਿੱਚ ਵਕਤ ਹੁੰਦਾ ਹੈ, ਚਾਂਸ ਹੈ, ਅਵਸਰ ਹੈ, ਇੱਕ ਮੌਕਾ ਹੈ ਕਿ ਥੋੜ੍ਹਾ ਯਤਨ ਕਰਕੇ ਜ਼ਿਆਦਾ ਪ੍ਰਾਪਤੀ ਹੋ ਸਕਦੀ। ਤਾਂ ਜਿਹੜਾ ਉਹਦੇ ਵਿੱਚ ਆਦਮੀ ਸੁੱਤਾ ਰਿਹਾ, ਨੀਂਦ ਵਿੱਚ ਚਲਾ ਗਿਆ, ਜਾਂ ਇੱਧਰ ਉੱਧਰ ਸ਼ਾਮ ਨੂੰ ਜਿਹਨੂੰ ਰਹਿ ਰਾਸ ਸਾਹਿਬ ਦਾ ਵਕਤ ਕਿਹਾ, ਤਾਂ ਹੀ ਤੁਸੀਂ ਵੇਖੋਗੇ ਰਹਿ ਰਾਸ ਦਾ ਸਮਾਂ ਬਦਲਣਾ ਪੈਂਦਾ ਹੈ ਕਿ ਜਦੋਂ ਸੂਰਜ ਡੁੱਬਣ ਦੇ ਨੇੜੇ ਆਵੇ ਉਹਨੂੰ ਅੱਗੇ ਪਿੱਛੇ ਕਿਉਂ ਕਰਨਾ ਪੈਂਦਾ ਹੈ। ਇਹਦਾ ਇਹ ਕਾਰਨ ਵੀ ਉਸ ਸਮੇਂ ਵਿੱਚ ਰਹਿ ਰਾਸ ਕੀਤੀ ਜਾਏ, ਉਹਦੇ ਵਿੱਚ ਜ਼ਿਆਦਾ ਲਾਭ ਹੈ, ਸੂਰਜ ਡੁੱਬਣ ਦੇ ਵਕਤ ਕੀਤੀ ਜਾਏ। ਤਾਂ ਸਤਿਗੁਰੂ ਨੇ ਅੱਜ ਦੇ ਬਚਨ ਕੀਤੇ, ਜਿਸ ਬੰਦੇ ਨੂੰ ਇਸ ਵਕਤ ਵਿੱਚ ਆਪਣੇ ਆਸਣ 'ਤੇ ਆਉਣ ਦੀ ਜਾਚ ਆ ਜਾਏ, ਟਿਕਣ ਦੀ ਜਾਚ ਆ ਜਾਏ, ਮਨ ਜਿਹੜੀ ਥਾਂ 'ਤੇ ਸਾਡੇ ਸਰੀਰ ਦੇ ਵਿੱਚ ਅਸਲੀ ਸਾਡਾ ਘਰ ਹੈ, ਅਸਲੀ ਆਸਣ ਹੈ, ਧਿਆਨ ਉੱਥੇ ਲੱਗ ਜਾਏ, ਤਾਂ ਉਹਨੇ ਐਸਾ ਆਸਣ ਪ੍ਰਾਪਤ ਕਰ ਲਿਆ ਜਿੱਥੇ ਲੋਏ ਲੋਏ ਭੰਡਾਰ, ਉੱਥੇ ਭੰਡਾਰੇ ਦੀ ਕੋਈ ਕਮੀ ਨਹੀਂ, ਜੋ ਮਰਜ਼ੀ ਖਾ, ਜੋ ਮਰਜ਼ੀ ਪ੍ਰਾਪਤ ਕਰ ਲੈ, ਉੱਥੇ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ, ਨਾ ਮਾਨਸਿਕ ਖੁਰਾਕ ਦੀ, ਨਾ ਸਰੀਰਕ ਖੁਰਾਕ ਦੀ ਕਮੀ ਹੈ ਉਸ ਥਾਂ ਦੇ ਉੱਤੇ, ਕਿਉਂਕਿ ਸਾਰੀਆਂ ਸ਼ਕਤੀਆਂ ਦਾ ਥਾਂ ਉਹ ਆਸਣ ਹੀ ਹੈ ਜਿੱਥੇ ਪ੍ਰਭ ਕੈ ਸਿਮਰਨ ਨੇਚਲ ਆਸਣ, ਬੰਦੇ ਦਾ ਧਿਆਨ ਉੱਥੇ ਟਿਕ ਜਾਏ। ਤਾਂ ਉਹ ਥਾਂ ਜਿਹੜੀ ਹੈ ਬਿਲਕੁਲ ਟਿਕਾਅ ਵਾਲੀ, ਸਾਰੀਆਂ ਬਰਕਤਾਂ ਜ਼ਿੰਦਗੀ ਦੀਆਂ, ਸਾਰੇ ਸੁੱਖ, ਸਾਰਾ ਆਨੰਦ ਉਹਦੇ ਵਿੱਚੋਂ ਸਾਨੂੰ ਮਿਲ ਸਕਦਾ ਹੈ। ਉਹਦੇ ਤੋਂ ਬਿਨਾਂ ਇੱਧਰ ਉੱਧਰ ਆਦਮੀ ਜਿੰਨੀਆਂ ਵੀ ਥਾਵਾਂ 'ਤੇ ਭਟਕਦਾ ਹੈ, ਉੱਥੇ ਉਹਨੂੰ ਕੋਈ ਆਨੰਦ ਨਹੀਂ, ਕੋਈ ਪ੍ਰਾਪਤੀ ਨਹੀਂ ਹੈ। ਇਸ ਕਰਕੇ ਆਸਣ ਦੇ ਅਰਥ ਨੇ ਜਿੱਥੇ ਬੰਦੇ ਦਾ ਮਨ ਅੰਦਰੋਂ ਖੁਰਾਕ ਲੈਣ ਲੱਗ ਪਵੇ, ਅੰਮ੍ਰਿਤ ਦੀ ਦਾਤ ਜਿਹੜੀ ਦੇਹ ਵਿੱਚ ਪਰਮੇਸ਼ਰ ਨੇ ਪਾ ਕੇ ਘੱਲੀ ਹੈ, ਸਾਨੂੰ ਦਿੱਤੀ ਹੈ ਸਰੀਰ ਦੇ ਅੰਦਰ। ਹਜ਼ੂਰ ਨੇ ਬਚਨ ਕੀਤੇ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਅੰਦਰ ਜਿਹੜਾ ਇੱਕ ਨਾਮ ਦਾ ਖਜ਼ਾਨਾ ਪਾ ਕੇ ਭੇਜਿਆ, ਅੰਮ੍ਰਿਤ ਦੀ ਦਾਤ ਪਾ ਕੇ ਭੇਜੀ ਹੈ, ਕਹਿੰਦੇ ਉਹ ਇਸ ਆਸਣ 'ਤੇ ਬੈਠਿਆਂ ਆਪਣੇ ਆਪ ਮਿਲਣ ਲੱਗ ਜਾਂਦੀ। ਕਿਉਂਕਿ ਯੋਗੀਆਂ ਦੇ ਆਸਣਾਂ ਦੇ ਵਿੱਚ ਉਹ ਜਦੋਂ ਆਸਣ ਲਾਉਂਦੇ ਸਨ ਅਤੇ ਸਰੀਰ ਨੂੰ ਟਿਕਾਉਣ ਵਾਸਤੇ ਪਹਿਲਾਂ ਉਹਨਾਂ ਦੇ ਵਿੱਚ, ਕਿਉਂਕਿ ਉਹਨਾਂ ਦੇ 12 ਫਿਰਕੇ ਨੇ, 12 ਦੇ ਵਿੱਚੋਂ ਕੁਝ ਐਸੇ ਫਿਰਕੇ ਨੇ ਜਿਹੜੇ ਕਿ ਨਸ਼ੇ ਦੀ ਵਰਤੋਂ ਵੀ ਕਰਦੇ ਸਨ, ਕਿਉਂਕਿ ਇਹਨਾਂ ਦਾ ਆਦ ਜਿਹੜਾ ਹੈ ਇਹ ਆਪਣਾ ਇਸ਼ਟ ਸ਼ਿਵ ਜੀ ਨੂੰ ਮੰਨਦੇ ਨੇ, ਤਾਂ ਉੱਥੇ ਤਾਂ ਭੰਗ ਦੀ ਕੋਈ ਮਨਾਹੀ ਨਹੀਂ ਹੈ। ਕੁਝ ਯੋਗੀ ਲੋਕ ਅਜੇ ਵੀ ਭੰਗ, ਅਤੇ ਸਾਡੇ ਵਿੱਚ ਵੀ ਇਹ ਬਿਮਾਰੀ ਪੈ ਗਈ, ਇਹ ਭੰਗ ਪੀਣ ਦੀ, ਇਹ ਨਸ਼ਾ ਕਰਨ ਦੀ, ਔਰ ਕੋਈ ਇਹਦੇ ਉੱਤੇ ਹਰ ਇੱਕ ਬੰਦਾ ਬੜੀਆਂ ਬੜੀਆਂ ਵੱਡੀਆਂ ਸ਼ਖਸੀਅਤਾਂ ਨੂੰ ਸਨਮਾਨ ਵੀ ਦਿੱਤਾ ਜਾਂਦਾ ਹੈ ਜਿਹੜੇ ਇਸ ਨਸ਼ੇ ਦੀ ਵਰਤੋਂ ਕਰਦੇ ਨੇ। ਇਹ ਸਾਡੀ ਕੌਮ ਦੀ ਕੁਝ ਕਹਿ ਲਓ ਇੱਕ ਤਰ੍ਹਾਂ ਦੀ ਢਿੱਲ ਹੈ ਜਾਂ ਕਮਜ਼ੋਰੀ ਹੈ ਕਿ ਅਸੀਂ ਕਲਾ ਨੂੰ ਵੇਖ ਕੇ ਬੰਦੇ ਦੀ ਕਰਤੂਤ ਭੁੱਲ ਜਾਂਦੇ ਹਾਂ। ਧਿਆਨ ਦਿਓ, ਕਲਾ ਨੂੰ ਵੇਖ ਕੇ ਦੋ ਚੀਜ਼ਾਂ ਨੇ, ਦੋ ਕੱਕੇ ਨੇ। ਠੀਕ ਹੈ ਕਲਾ ਨੂੰ ਨਮਸਕਾਰ ਹੈ, ਕਿਸੇ ਵਿੱਚ ਕੋਈ ਕਲਾ ਹੈ ਵਿਦਵਤਾ ਦੀ ਹੋਵੇ, ਸੰਗੀਤ ਦੀ ਹੋਵੇ, ਕੋਈ ਲਿਖਾਰੀ ਬੜਾ ਵੱਡਾ ਹੋਵੇ, ਕੋਈ ਦਾਨੀ ਬੜਾ ਵੱਡਾ, ਉਹ ਵੀ ਇੱਕ ਕਲਾ ਹੈ, ਧਨ ਕਮਾਇਆ ਉਸਨੇ ਕਲਾ ਨਾਲ ਹੀ ਕਮਾਇਆ। ਕੋਈ ਆਦਮੀ ਰਾਜਨੀਤਿਕ ਤੌਰ 'ਤੇ ਬੜਾ ਕਲਾਵਾਨ ਹੈ, ਉਹਦੇ ਕੋਲ ਬੜੀ ਸ਼ਕਤੀ ਹੈ। ਤਾਂ ਸਾਡੇ ਵਿੱਚ ਇੱਕ ਇਹ ਕਮਜ਼ੋਰੀ ਹੈ ਕਿ ਅਸੀਂ ਕਿਸੇ ਬੰਦੇ ਦੀ ਕਲਾ ਵੇਖ ਕੇ ਉਹਦੀ ਕਰਤੂਤ ਨੂੰ ਭੁੱਲ ਕੇ ਉਹਨੂੰ ਸਨਮਾਨ ਦਿੱਤਾ ਹੈ। ਸਿੱਖ ਕੌਮ ਦੇ ਅੰਦਰ ਪਹਿਲਾਂ ਨਹੀਂ ਇਸ ਤਰ੍ਹਾਂ ਹੋਇਆ, ਅਸੀਂ ਕਹਿੰਦੇ ਜ਼ਰੂਰ ਹਾਂ ਕਿ ਪਤਾ ਨਹੀਂ ਸਿੱਖੀ ਨੂੰ ਕੀ ਹੋ ਗਿਆ, ਸਮਝ ਨਹੀਂ ਆ ਰਹੀ। ਉਸ ਵੇਲੇ ਤਾਂ ਬਹੁਤ ਵਧੀਆ ਸੀ ਜਦੋਂ 10 ਗੁਰੂ ਸਾਹਿਬਾਨ ਦਾ ਵਕਤ ਸੀ, ਬੜਾ ਪ੍ਰਭਾਵ ਸੀ, ਲੋਕ ਦੂਜੇ ਧਰਮਾਂ ਦੇ ਸਿੱਖੀ ਵਿੱਚ ਆਏ, ਬੜਾ ਕੁਝ ਹੋਇਆ ਉਹਨੇ ਸਮਾਂ ਵਿੱਚ, ਸਿੱਖੀ ਬਹੁਤ ਵਧੀ। ਤਾਂ ਅੱਜ ਜੇ ਗਿਰਾਵਟ ਆਈ ਤੇ ਕਿਉਂ ਹੈ? ਥੋੜਾ ਜਿਹਾ ਤੋੜ ਕੇ ਦੇਖ ਲਈਏ ਵੀ ਉਦੋਂ ਅਸੀਂ ਕੀ ਕਰਦੇ ਸੀ ਤੇ ਅੱਜ ਕੀ ਕਰ ਰਹੇ ਹਾਂ। ਗੁਰੂ ਸਾਹਿਬ ਨੇ ਕਲਾ ਨੂੰ ਵੱਡਾ ਨਹੀਂ ਮੰਨਿਆ, ਕਰਤੂਤ ਨੂੰ ਵੱਡਾ ਮੰਨਿਆ ਹੈ। ਇੱਕ ਬੰਦੇ ਕੋਲ ਕਲਾ ਬੜੀ ਹੈ, ਵਿਦਵਾਨ ਬੜਾ ਵੱਡਾ ਹੈ, ਵਿਦਵਤਾ ਬੜੀ ਹੈ, ਕਮਾਲ ਕਰ ਦਿੰਦਾ, ਤੇ ਦੂਜੇ ਪਾਸੇ ਉਹਦੀ ਕਰਤੂਤ ਹੈ, ਨਸ਼ਾ ਕਰਦਾ ਹੈ, ਸ਼ਰਾਬ ਪੀਂਦਾ ਹੈ, ਉਹ ਨਸ਼ੇ ਦੀ ਵਰਤੋਂ ਕਰਦਾ ਹੈ। ਤਾਂ ਉਸ ਸਭ ਨੂੰ ਪੂੰਝਦੇ ਨੇ ਅਸੀਂ, ਪਾਓ ਸਰੋਪਾ ਦੇ ਗਲ ਵਿੱਚ ਸ਼ੀਲਡ ਦਿਓ, ਇਸ ਨੂੰ ਪੰਥ ਰਤਨ ਹੈ। ਪਹਿਲਾਂ ਕਿਤੇ ਗੁਰੂ ਸਾਹਿਬ ਦੇ ਵਕਤ ਇਸ ਤਰ੍ਹਾਂ ਹੋਇਆ? ਅਸੀਂ ਕਹਿੰਦੇ ਹਾਂ ਉਦੋਂ ਚੜ੍ਹਦੀ ਕਲਾ ਸੀ, ਹੁਣ ਨਹੀਂ, ਤੇ ਕੰਮ ਕਿਹੜੇ ਨੇ ਸਾਡੇ? ਗੁਰੂ ਸਾਹਿਬ ਨੇ ਜੀਵਨ ਨੂੰ ਤਰਜੀਹ ਦਿੱਤੀ ਹੈ, ਕਲਾ ਨੂੰ ਨਹੀਂ। ਇੱਕ ਸੰਗੀਤਕਾਰ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆਇਆ ਸੀ, ਬੜਾ ਮੰਨਿਆ ਪਰਮੰਨਿਆ, ਨਾਲ ਉਹਦੇ ਸ਼ਾਗਿਰਦ, ਤੇ ਉਹਨੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੁਣਾ ਤੈਨੂੰ ਕੀ ਆਉਂਦਾ। ਉਹਨੇ ਆਪਣੇ ਢੰਗ ਨਾਲ ਸੁਣਾ ਦਿੱਤਾ, ਸੰਸਾਰਕ ਕਲਾ ਸੀ। ਗੁਰੂ ਅਰਜਨ ਦੇਵ ਜੀ ਨੇ ਆਪਣੇ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਔਰ ਸ਼ਬਦ ਵੀ ਉਚਾਰਨ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਕਿ ਮੇਰੇ ਮੋਹਨ ਇਹ ਨਾ ਸਰਵਣੀ ਸੁਣਾਏ, ਮੈਂ ਨਹੀਂ ਇਹ ਸੁਣਨਾ। ਏਡੇ ਵੱਡੇ ਬੰਦੇ ਨੂੰ ਇਹ ਕੰਮ ਕਰ ਦੇਣਾ ਬਹੁਤ ਵੱਡਾ ਸੀ। ਅੱਜ ਤੇ ਕਈ ਤਰੀਕੇ ਨੇ ਨਾ, ਕਿਸੇ ਬੰਦੇ ਵੱਲ ਕੋਈ ਬੰਦਾ ਬੋਲ ਰਿਹਾ ਤੇ ਉਹਦੇ ਵੱਲ ਜੁੱਤੀ ਮਾਰੀ ਜਾਂਦੀ ਹੈ। ਤੁਸੀਂ ਕਈ ਥਾਵਾਂ ਤੇ ਘਟਨਾ ਵੇਖੀਆਂ ਨੇ, ਪੈਰ ਦੀ ਜੁੱਤੀ ਲਾ ਕੇ ਮਾਰ ਦੇ। ਪਰ ਗੁਰੂ ਸਾਹਿਬ ਨੇ ਇੱਕ ਉਦੋਂ ਵੀ ਬਹੁਤ ਵੱਡੀ ਇੱਕ ਚੋਟ ਦਿੱਤੀ ਕਿ ਇੱਕ ਬੰਦਾ ਗਾ ਰਿਹਾ ਤੇ ਸਤਿਗੁਰਾਂ ਨੇ ਕੰਨਾਂ ਵਿੱਚ ਉਂਗਲਾਂ ਦੇ ਲਈਆਂ, ਬੜਾ ਚੋਟ ਲੱਗੀ ਉਹਨੂੰ, ਰੋਣ ਲੱਗ ਪਿਆ, ਮਾਯੂਸ ਹੋ ਗਿਆ। ਭਾਈ ਗੁਰਦਾਸ ਜੀ ਨੂੰ ਉਹਨੇ ਕਿਹਾ ਮੇਰੀ ਬੜੀ ਤੋਹੀਨ ਹੋਈ ਹੈ, ਭਰੇ ਦਰਬਾਰ ਵਿੱਚ ਮੇਰੀ ਕਲਾ ਦੀ ਤੋਹੀਨ ਕੀਤੀ ਗਈ ਹੈ। ਭਾਈ ਸਾਹਿਬ ਨੇ ਬਚਨ ਕਹਿ ਕਹਿਣ ਲੱਗੇ ਇੱਥੇ ਕਲਾ ਨੂੰ ਥਾਂ ਨਹੀਂ, ਕਰਤੂਤ ਨੂੰ ਥਾਂ ਹੈ। ਕਲਾ ਨੂੰ ਥਾਂ ਹੈ, ਪਰ ਕਲਾ ਵੀ ਹੋਵੇ ਤੇ ਕਰਤੂਤ ਜੀਵਨ ਵੀ ਹੋਵੇ। ਜੇ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਤਾਂ ਇੱਥੇ ਨਹੀਂ ਥਾਂ ਮਿਲਣੀ। ਗੁਰੂ ਸਾਹਿਬ ਨੇ ਇਹ ਨਹੀਂ ਸੀ ਵੇਖਿਆ ਵੀ ਇਹਦੇ ਪਿੱਛੇ 1,00,000 ਬੰਦੇ ਦੀ ਵੋਟ ਹੈ, ਇੰਨੇ ਲੋਕ ਇਹਨੂੰ ਸੁਣਦੇ ਨੇ, ਹੁਣ ਇਹਨੂੰ ਦੇ ਦਿਓ ਤਰਜੀਹ ਇੱਥੇ, ਨਹੀਂ। ਤਾਂ ਉਹਨਾਂ ਨੇ ਇਹ ਸੱਚ ਕਿਹਾ, ਬਾਅਦ ਵਿੱਚ ਉਹਨੇ ਬਾਣੀ ਦਾ ਸ਼ਬਦ ਚੇਤੇ ਕਰਕੇ ਸੁਣਾਇਆ, ਹਜ਼ੂਰ ਨੇ ਸਤਿਕਾਰ ਕੀਤਾ ਉਹਦਾ, ਪਰ ਜੀਵਨ ਨੂੰ ਪਹਿਲ ਦਿੱਤੀ, ਹੋਰ ਕਿਸੇ ਚੀਜ਼ ਨੂੰ ਨਹੀਂ। ਤਾਂ ਸਾਡੇ ਵਿੱਚ ਅੱਜ ਕੀ ਹੈ, ਅਸੀਂ ਬੰਦੇ ਦੀ ਕਲਾ ਵੇਖ ਰਹੇ ਹਾਂ, ਇਹ ਬੰਦਾ ਦਾਨੀ ਕਿੰਨਾ ਵੱਡਾ ਹੈ, ਵਿਦਵਾਨ ਕਿੰਨਾ ਵੱਡਾ ਹੈ, ਇਹ ਸੰਗੀਤਕਾਰ ਕਿੰਨਾ ਵੱਡਾ ਹੈ, ਇਹਦੇ ਕੋਲ ਰਾਜਨੀਤਿਕ ਅਹੁਦਾ ਕਿੰਨਾ ਵੱਡਾ ਹੈ। ਅਸੀਂ ਉਹਨਾਂ ਨੂੰ ਸਤਿਕਾਰ ਦੇ ਦਿੱਤਾ ਹੈ। ਜਿਹੜੇ ਲੋਕ ਜੀਵਨ ਵਾਲੇ ਨੇ ਤੇ ਕਮਜ਼ੋਰ ਨੇ ਤੇ ਗਰੀਬ ਨੇ, ਉਹਨਾਂ ਨੂੰ ਅੰਦਰ ਇੰਟਰੀ ਹੈ ਨਹੀਂ। ਇਸ ਕਰਕੇ ਸਤਿਗੁਰਾਂ ਨੇ ਕਿਹਾ ਹੁਣ ਮੇਰੀ ਮੱਤ ਤੁਸੀਂ ਵਰਤਦੇ ਨਹੀਂ, ਹੁਣ ਜੋ ਕੁਝ ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਉਹਦੇ ਵਿਪਰੀਤ ਚਲੇ ਗਏ, ਪੁੱਠੇ ਗਲਤ ਰਾਹ 'ਤੇ ਜਾ ਰਹੇ ਹੋ, ਇਸ ਕਰਕੇ ਹੁਣ ਤੁਸੀਂ ਆਪਣੀ ਮਰਜ਼ੀ ਕਰੋ, ਮੈਂ ਆਪਣੀ ਕਰਨਾ, ਰੁਲਦੇ ਫਿਰੋ, ਕਿਸੇ ਕੰਮ ਵਿੱਚ ਤੁਹਾਨੂੰ ਕਾਮਯਾਬੀ ਹਾਸਲ ਨਹੀਂ ਹੋਵੇਗੀ। ਇਹ ਕਾਰਨ ਨੇ ਸਾਰੇ। ਹਰ ਇੱਕ ਕਾਰਜ ਵਿੱਚ ਆਰੰਭਤਾ ਬੜੀ ਸੋਹਣੀ ਹੁੰਦੀ ਹੈ, ਤੁਸੀਂ ਵੇਖਦੇ ਹੋ ਬੜੀਆਂ ਸੰਸਥਾਵਾਂ ਚੱਲਦੀਆਂ ਨੇ, ਬੜੀਆਂ ਸੁਸਾਇਟੀਆਂ ਚੱਲਦੀਆਂ ਨੇ, ਬੜਾ ਕੁਝ ਚੱਲਦਾ, ਆਰੰਭਤਾ ਬੜੀ ਵਧੀਆ, ਰੰਗ ਬਿਰੰਗੀ, ਕਈ ਤਰ੍ਹਾਂ ਦੇ ਪੋਸਟਰ, ਕਈ ਤਰ੍ਹਾਂ ਦੇ ਫੁੱਲ, ਬਸ ਥੋੜ੍ਹੇ ਸਾਲਾਂ ਵਿੱਚ ਸਾਰਾ ਕੁਝ ਉੱਗੜ ਕੇ ਬਾਹਰ ਆ ਜਾਂਦਾ, ਫਲਾਣਾ ਇੰਨਾ ਖਾ ਗਿਆ ਜੀ ਵਿੱਚੋਂ, ਉਹਦਾ ਬੈਲੈਂਸ ਇੰਨਾ ਹੈ, ਉਹਨੇ ਜਿਹੜੀ ਜ਼ਮੀਨ ਖਰੀਦੀ ਸੀ ਗੁਰਦੁਆਰੇ ਦੇ ਨਾਂ 'ਤੇ ਆਪਣੇ ਨਾਮ ਕਰਵਾ ਲਈ, ਇਹ ਨਿਕਲਦਾ ਨਾ ਸਭ ਕੁਝ, ਉਹਨੇ ਜੀ ਵਿੱਚੋਂ ਬੋਚਰ ਦੇ ਇੰਨਾ ਕੱਢ ਲਿਆ, ਇਹ ਕਿਉਂ ਹੁੰਦਾ? ਕਿਉਂਕਿ ਉਹ ਚੀਜ਼ਾਂ ਸਾਡੇ ਕੋਲ ਅੱਜ ਰਹੀਆਂ ਨਹੀਂ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤਾ, ਸਿੱਧ ਸਨ ਉਸ ਵੇਲੇ ਜੋਗੀ, ਨਾਨਕ ਮਤੇ ਦੇ ਅੰਦਰ ਗੁਰੂ ਸਾਹਿਬ ਜਦੋਂ ਗਏ ਤਾਂ ਸਿੱਧਾਂ ਨੇ ਉਸ ਰਾਤ, ਸ਼ਾਮ ਦਾ ਵਕਤ ਸੀ, ਠੰਡ ਸੀ, ਤਾਂ ਸਤਿਗੁਰਾਂ ਦੇ ਅੱਗੇ ਉਹਨਾਂ ਨੇ ਇੱਕ ਪਿਆਲਾ ਵੀ ਰੱਖਿਆ, ਸ਼ਰਾਬ ਪੀਂਦੇ ਸੀ ਉਹ, ਆਸਣ ਲਾਉਂਦੇ ਸੀ, ਸ਼ਰਾਬ ਪੀ ਕੇ ਸਰੀਰ ਟਿਕ ਜਾਂਦਾ ਕਹਿੰਦੇ। ਉਹਨਾਂ ਨੇ ਇਹ ਤਰੀਕਾ ਵਰਤਿਆ ਸੀ ਕਿ ਨਸ਼ੇ ਦੀ ਵਰਤੋਂ ਕਰਕੇ ਸ਼ਰਾਬ ਪੀ ਕੇ ਗੁਰੂ ਸਾਹਿਬ ਨੇ ਕਿਹਾ ਇਹਦੇ ਨਾਲ ਕੀ ਹੋਵੇਗਾ, ਕਹਿਣ ਲੱਗੇ ਸਮਾਧੀ ਲੱਗੇਗੀ, ਧਿਆਨ ਜੁੜ ਜਾਏਗਾ। ਹਜ਼ੂਰ ਨੇ ਕਿਹਾ ਬਿਲਕੁਲ ਗਲਤ ਹੈ, ਧਿਆਨ ਜੁੜਦਾ ਨਹੀਂ, ਬੰਦਾ ਬੇਹੋਸ਼ ਹੋ ਜਾਂਦਾ ਇਹਦੇ ਨਾਲ। ਬੇਹੋਸ਼ ਬੰਦੇ ਨੂੰ ਧਿਆਨ ਜੁੜਿਆ ਹੋਇਆ ਨਹੀਂ ਕਹਿਣਾ ਚਾਹੀਦਾ। ਇੱਕ ਬੰਦਾ ਬੇਹੋਸ਼ ਹੋ ਜਾਏ ਉਹਨੂੰ ਤੁਸੀਂ ਕਹਿ ਦਿਓ ਜੀ ਧਿਆਨ ਜੁੜ ਗਿਆ, ਦੀ ਲੱਗ ਗਈ ਸਮਾਧੀ, ਉਹਦੇ ਗਲ ਵਿੱਚ ਪਾ ਦਿਓ ਫੁੱਲ। ਉਹ ਬੰਦਾ ਵੀ ਮੂਰਖ ਹੈ ਤੇ ਪਾਉਣ ਵਾਲੇ ਵੀ। ਧਿਆਨ ਦਾ ਅਰਥ ਬੇਹੋਸ਼ੀ ਥੋੜੀ ਹੈ ਕਿ ਉਹ ਬੇਹੋਸ਼ ਹੋ ਜਾਂਦਾ ਹੈ। ਤਾਂ ਸਤਿਗੁਰਾਂ ਨੇ ਕਿਹਾ ਵੀ ਇਹ ਸਮਾਧੀ ਨਹੀਂ ਲੱਗਦੀ ਤੁਹਾਡੀ, ਇਹ ਤੁਸੀਂ ਬੇਹੋਸ਼ ਹੋ ਜਾਂਦੇ ਹੋ। ਹੁਣ ਵੀ ਬੜੇ ਲੋਕ ਨੇ ਜਿਹੜੇ ਇਹਨੂੰ ਸਮਾਧੀ ਕਹਿੰਦੇ ਨੇ। ਉਹ ਕਹਿੰਦੇ ਕਿ ਸੌਂ ਜਾਓ ਢੋ ਲਾ ਕੇ ਕੰਧ ਨੂੰ, ਸਮਾਧੀ ਵਿੱਚ ਹੀ ਲੱਗ ਜਾਏਗੀ। ਇਸ ਤਰ੍ਹਾਂ ਨਹੀਂ ਹੁੰਦਾ ਕੁਝ, ਇਹ ਕੁਝ ਗਿਆਨ ਯੋਗ ਮਤ ਦੇ ਨੇ, ਖਿਆਲ ਰੱਖਣਾ, ਉਹਦੇ ਨਾਲ ਮਿਲਦੇ ਨੇ ਔਰ ਬੜੇ ਤਰੀਕੇ ਦੇ ਨਾਲ ਸਾਡੇ ਵਿੱਚ ਵਾੜੇ ਗਏ ਨੇ ਕਿ ਇਹਨਾਂ ਦੀ ਜਿਹੜੀ ਅਸਲੀ ਸਾਧਨ ਹੈ ਨਾ ਗੁਰੂ ਗ੍ਰੰਥ ਸਾਹਿਬ ਵਾਲੀ, ਉਹ ਇਹਨਾਂ ਦੇ ਹੱਥੋਂ ਨਿਕਲ ਜਾਏ, ਸ਼ਬਦ ਵਿੱਚੋਂ ਪਾਸੇ ਹੋ ਜਾਏ, ਸਮਾਧੀਆਂ ਰਹਿ ਜਾਣ ਵਿੱਚ। ਗੁਰੂ ਸਾਹਿਬ ਨੇ ਸਾਨੂੰ ਸਮਾਧੀ ਤੇ ਉਹਦਾ ਸਿੱਟਾ ਹੈ, ਜਿਹੜਾ ਸ਼ਬਦ ਨਾਲ ਜੁੜ ਗਿਆ ਧਿਆਨ ਤੇ ਆਪੇ ਜੁੜੇਗਾ, ਬਾਅਦ ਦੀ ਗੱਲ ਹੈ, ਉਹ ਤੇ ਬਾਅਦ ਵਿੱਚ ਆਪੇ ਹੋ ਜਾਏਗਾ। ਕੀ ਲੋੜ ਹੈ ਸਮਾਧੀ ਲਾਉਣ ਦੀ? ਨਾਮ ਨਾਲ ਜੁੜੋ, ਸ਼ਬਦ ਨਾਲ, ਬਾਣੀ ਨਾਲ, ਜਦੋਂ ਸਮਾਂ ਆਵੇਗਾ ਉਹ ਤਾਂ ਫੁੱਲ ਹੈ, ਉਹਨੇ ਆਪੇ ਲੱਗ ਜਾਣਾ। ਜਦੋਂ ਬੂਟੇ ਨੂੰ ਗੋਡੀ ਹੋਵੇਗੀ, ਪਾਣੀ ਆਵੇਗਾ, ਹਿਫਾਜ਼ਤ ਹੋਵੇਗੀ, ਫੁੱਲ ਥੋੜ੍ਹੀ ਲਾਉਣਾ ਪੈਂਦਾ, ਆਪਣੇ ਆਪ ਨਿਕਲਦਾ ਹੈ, ਉਹਨੂੰ ਖਿੱਚਿਆ ਨਹੀਂ ਜਾਂਦਾ ਬੂਟੇ ਦੇ ਵਿੱਚੋਂ। ਤਾਂ ਜਿਸ ਵਕਤ ਜੋਗੀਆਂ ਨੇ ਗੁਰੂ ਸਾਹਿਬ ਨੂੰ ਕਿਹਾ, ਕਹਿੰਦੇ ਇੱਕ ਗਲਾਸ ਇੱਕ ਪਿਆਲਾ ਪੀਵੀਦਾ ਹੈ, ਕਹਿੰਦੇ ਰਾਤ ਚੰਗੀ ਸਮਾਧੀ ਲੱਗਦੀ ਹੈ। ਸਤਿਗੁਰਾਂ ਨੇ ਕਿਹਾ ਬੜੀ ਵੱਡੀ ਗਲਤੀ, ਕਿਉਂ ਸਮਾਂ ਬਰਬਾਦ ਕਰ ਰਹੇ ਹੋ, ਇੱਥੇ ਕਿਉਂ ਬੋਝ ਬਣ ਕੇ ਬੈਠੇ ਲੋਕਾਂ ਤੇ? ਆਪਣੇ ਘਰ ਬਹਿੰਦੇ ਉੱਥੇ ਵੀ ਪੀਂਦੇ ਨੇ ਲੋਕ, ਤੁਸੀਂ ਵੀ ਪੀ ਲੈਂਦੇ, ਤਾਂ ਇਹ ਤੁਹਾਡੀ ਸਮਾਧੀ ਨਹੀਂ, ਇਹ ਤੁਹਾਡੀ ਬੇਹੋਸ਼ੀ ਹੈ, ਤੁਸੀਂ ਹੋਸ਼ ਵਿੱਚ ਨਹੀਂ ਰਹਿੰਦੇ। ਬਸ ਨਸ਼ਾ ਇਹੀ ਕਰਦਾ ਬੰਦੇ ਦਾ, ਧਿਆਨ ਬੰਦ ਕਰ ਦਿੰਦਾ, ਹੋਰ ਕੀ, ਧਿਆਨ ਲਾਉਂਦਾ ਥੋੜ੍ਹੀ ਏ, ਤਾਂ ਤੇ ਲੋਕ ਪੀਂਦੇ ਨੇ। ਆ ਸ਼ਾਮ ਨੂੰ ਕਈ ਸੱਜਣ ਕਹਿੰਦੇ ਨੇ ਸਾਰੇ ਦਿਨ ਦਾ ਰੌਲਾ ਗੌਲਾ ਕਹਿੰਦੇ ਖਤਮ ਹੋ ਜਾਂਦਾ ਇੱਕ ਗਲਾਸੀ ਨਾਲ, ਰੌਲਾ ਗੌਲਾ ਨਹੀਂ ਰਹਿੰਦਾ। ਕਿਉਂ? ਉਹਨੇ ਵਿਚਾਰਾਂ ਵਾਲੇ ਸੈੱਲ ਜਿਹੜੇ ਡੈਡ ਕਰ ਦੇਣੇ ਨੇ, ਜਦੋਂ ਪੀ ਲਿਆ ਬੰਦ ਕਰ ਦਿੱਤੇ, ਆਰਜ਼ੀ ਤੌਰ ਤੇ ਵਿਚਾਰ ਬੰਦ ਹੋ ਗਏ, ਤੇ ਜਦੋਂ ਵਿਚਾਰ ਬੰਦ ਹੁੰਦੇ ਨੇ ਉਹਦਾ ਨਤੀਜਾ ਨਿਕਲਦਾ, ਬੰਦਾ ਕਹਿੰਦਾ ਆਨੰਦ ਬਹੁਤ ਆਇਆ, ਸਰੂਰ ਬੜਾ ਚੜਿਆ। ਜਿਹੜਾ ਨਸ਼ੇ ਨਾਲ ਸਰੂਰ ਚੜਦਾ ਨਾ, ਹੋਰ ਕੋਈ ਇਹਦਾ ਸਰੂਰ ਨਹੀਂ, ਸਿਰਫ ਨਸ਼ਾ ਵਿਚਾਰਾਂ ਵਾਲੇ ਸੈੱਲ ਬੰਦ ਕਰ ਦਿੰਦਾ, ਖਿਆਲ ਨਹੀਂ ਆਉਂਦੇ, ਤੇ ਜਦੋਂ ਖਿਆਲ ਬੰਦ ਹੁੰਦੇ ਨੇ ਸਰੂਰ, ਤੁਸੀਂ ਹੁਣ ਬੰਦ ਕਰਕੇ ਵੇਖ ਲਓ, ਪੂਰੇ ਖਿਆਲ ਬੰਦ ਕਰਕੇ ਵੇਖੋ, ਇੱਕ ਘੰਟਾ ਪੂਰੀ ਤਰ੍ਹਾਂ ਕੋਈ ਖਿਆਲ ਨਾ ਆਵੇ, ਨਸ਼ਾ ਆਉਣਾ ਸ਼ੁਰੂ ਹੋ ਜਾਏਗਾ ਸਰੂਰ, ਉਹੀ ਜਿਹੜਾ ਇੱਕ ਨਸ਼ਾ ਪੀਣ ਵਾਲੇ ਨੂੰ ਆਉਂਦਾ, ਉਸ ਤੋਂ ਕਿਤੇ ਵੱਧ। ਪਰ ਸਤਿਗੁਰਾਂ ਨੇ ਕਿਹਾ ਸਾਰੀਆਂ ਚੀਜ਼ਾਂ ਆਰਜ਼ੀ ਨੇ, ਕੁਝ ਬੰਦੇ ਸ਼ਰਾਬ ਪੀ ਕੇ ਖਿਆਲ ਬੰਦ ਕਰ ਲੈਂਦੇ ਨੇ, ਕੁਝ ਧੱਕੇ ਨਾਲ ਸਮਾਧੀਆਂ ਲਾ ਕੇ ਬੰਦ ਕਰ ਲੈਂਦੇ, ਜਦੋਂ ਸ਼ਰਾਬੀ ਦਾ ਨਸ਼ਾ ਲੈਂਦਾ ਉਹਦੇ ਵੀ ਵਿਚਾਰ ਫਿਰ ਚੱਲ ਪੈਂਦੇ ਨੇ ਉਸ ਤੋਂ ਵੀ ਜ਼ਿਆਦਾ, ਤੇ ਜਦੋਂ ਸਮਾਧੀਆਂ ਵਾਲਿਆਂ ਦੀ ਸਮਾਧੀ ਟੁੱਟਦੀ ਉਹਨਾਂ ਦੇ ਵੀ ਉਸੇ ਤਰ੍ਹਾਂ ਹੀ ਚੱਲ ਪੈਂਦੇ। ਹਜ਼ੂਰ ਨੇ ਗੱਲ ਕੀਤੀ ਕਿ ਸਹਿਜ ਸਮਾਧ ਸ਼ਬਦ ਜਿਹੜਾ ਨਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਇਹਨਾਂ ਖਿਆਲਾਂ ਦੀ ਜੜ ਕਿੱਥੇ ਹੈ? ਇਹਨਾਂ ਖਿਆਲਾਂ ਦੀ ਜੜ ਹੈ ਤੇਰੀ ਵਾਸ਼ਨਾ ਵਿੱਚ ਅੰਦਰ, ਜਿਹੜੀ ਮਨ ਦੇ ਵਿੱਚ ਮੰਗਾਂ ਹੀ ਮੰਗਾਂ ਭਰੀਆਂ ਹੋਏ। ਜਦੋਂ ਅਕਾਲ ਪੁਰਖ ਦੇ ਨਾਮ ਨਾਲ ਜੁੜੇਗਾ ਤੇ ਨਾਮ ਤੇਰੇ ਵਿੱਚੋਂ ਜੜਾਂ ਪੁੱਟ ਦੇਗਾ ਇਹਨਾਂ ਦੀਆਂ, ਵਿਚਾਰਾਂ ਦੀਆਂ, ਫਿਰ ਉੱਥੇ ਕੋਈ ਵਿਚਾਰ ਨਹੀਂ, ਫਿਰ ਬੰਦਾ ਦਿਨੇ ਵੀ ਵਿਚਰੇਗਾ ਤੇ ਉਹ ਵਿਚਾਰ ਬਾਰ ਬਾਰ ਰਹਿਣਗੇ, ਅੰਦਰ ਨਹੀਂ ਆਉਣਗੇ। ਉਹ ਲਗਾਤਾਰ ਦਿਨ ਰਾਤ ਇੱਕ ਰਸ ਸਦੀਵ ਕਾਲ ਉਸ ਅਵਸਥਾ ਨੂੰ ਪ੍ਰਾਪਤ ਕਰ ਲਏਗਾ ਜਿਹੜੀ ਮਰਨ ਤੋਂ ਬਾਅਦ ਵੀ ਖਤਮ ਨਹੀਂ ਹੋਵੇਗੀ। ਤਾਂ ਜਿਹੜੀ ਸਮਾਧੀ ਬੰਦੇ ਦੀ 2-4 ਘੰਟਿਆਂ ਵਿੱਚ ਟੁੱਟ ਜਾਂਦੀ, ਉਹ ਮਰਨ ਤੋਂ ਬਾਅਦ ਕਿਵੇਂ ਰਹੇਗੀ? ਤਾਂ ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ, ਜਦੋਂ ਉਹਨਾਂ ਸਿੱਧਾਂ ਨੇ ਕਿਹਾ ਸੀ ਤਾਂ ਪੀਨੇ ਆ, ਹਜ਼ੂਰ ਨੇ ਕਿਹਾ ਤੁਸੀਂ ਸਾਡੇ ਵਾਲਾ ਪੀ ਕੇ ਵੇਖੋ, ਤਾਂ ਉਹ ਪੀਣ ਵਾਲੇ ਲੋਕ ਸਨ ਬੜੇ ਖੁਸ਼ ਹੋ ਗਏ ਵੀ ਸ਼ਾਇਦ ਇਹ ਕੋਈ ਪੰਜਾਬ ਵਿੱਚੋਂ ਚੰਗੀ ਲੈ ਕੇ ਆਏ ਨੇ। ਹੋਰ ਤੁਹਾਨੂੰ ਪਤਾ ਵੀ ਪੰਜਾਬੀ ਇਸ ਮਾਮਲੇ ਵਿੱਚ ਬੜੇ ਪਰਫੈਕਟ ਵੀ ਨੇ, ਨਵੀਂ ਨਵੀਂ ਕਾਢ ਕੱਢਦੇ ਨੇ, ਅੰਗੂਰ ਵੀ ਪੈਂਦੇ ਨੇ, ਕਿੱਕਰ ਦੇ ਸ਼ੱਕ ਪੈਂਦੇ ਨੇ, ਕੋਈ ਕੁਝ ਪਾ ਲਾਚੀਆਂ ਵਾਲਾ ਬਣਾਉਂਦੇ ਨੇ, ਕਿੰਨਾ ਕੁਝ ਹੈ। ਤਾਂ ਯੋਗੀਆਂ ਨੇ ਸੋਚਿਆ ਵੀ ਇਹ ਪੰਜਾਬ ਵਿੱਚੋਂ ਆਏ ਨੇ, ਸ਼ਾਇਦ ਕੋਈ ਚੰਗੀ ਤਰੀਕੇ ਨਾਲ ਕੱਢ ਕੇ ਲਿਆਏ ਹੋਣਗੇ। ਸਤਿਗੁਰਾਂ ਨੇ ਕਿਹਾ ਮੈਂ ਤੁਹਾਨੂੰ ਸਮਾਨ ਦੱਸ ਦਿੰਦਾ, ਤੁਸੀਂ ਆਪ ਕੱਢ ਲੈਣਾ। ਕਹਿੰਦੇ ਇੱਥੋਂ ਮਿਲ ਜਾਏਗਾ, ਕਹਿਣ ਲੱਗੇ ਤੁਹਾਡੇ ਕੋਲ ਹੀ ਸਾਰਿਆਂ ਦੇ, ਆਪੋ ਆਪਣਾ ਲਾ ਕੇ ਕੱਢ ਲਓ, ਮੈਂ ਤਾਂ ਉਹ ਕੱਢ ਕੇ ਪੀਨਾ। ਤੁਹਾਡੇ ਸ਼ਰਾਬ ਵਿੱਚ ਕੀ ਪੈਂਦਾ? ਕਹਿਣ ਲੱਗੇ ਗੁੜ ਪੈਂਦਾ। ਫਿਰ ਉਹਦੇ ਵਿੱਚ ਇੱਕ ਫੁੱਲ ਪੈਂਦੇ ਨੇ, ਤੋੜ ਕੇ ਪਾਉਂਦੇ ਹਾਂ ਅਸੀਂ ਉਹਨੂੰ, ਧਾਵੇ ਦੇ ਫੁੱਲ ਕਹਿੰਦੇ, ਮਹੁਆ ਦੇ ਫੁੱਲ ਉੱਧਰ ਲੱਗਦੇ ਸਨ ਰੁੱਖਾਂ ਨੂੰ, ਉਹਨਾਂ ਨਾਲ ਸ਼ਰਾਬ ਵਿੱਚੋਂ ਚੰਗੀ ਸੁਗੰਧੀ ਆਉਂਦੀ ਹੈ। ਫਿਰ ਕਹਿੰਦੇ ਕਿੱਕਰਾਂ ਦੇ ਸੱਕ ਪਾਈਦੇ ਨੇ, ਉਹਦੇ ਨਾਲ ਚੜ੍ਹਦੀ ਚੰਗੀ ਬਲਦੀ ਹੈ ਉਹਦੇ ਨਾਲ। ਆ ਪੁਰਾਣੇ ਜਿਹੜੇ ਤਜਰਬੇਕਾਰ ਨੇ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਉਹ ਜਦੋਂ ਆ ਖਰੀਦਦੇ ਨਾ ਵੇਚਣ ਵਾਲੇ ਪਿੰਡਾਂ ਵਿੱਚ, ਜਿਹਨੂੰ ਦੇਸੀ ਕਹਿੰਦੇ ਸ਼ਰਾਬ, ਤਾਂ ਉਹ ਜਦੋਂ ਵੇਚਦੇ ਨੇ ਉਂਗਲ ਉੱਤੇ ਡੋਲ ਕੇ ਅੱਗ ਲਾ ਕੇ ਵਹਿੰਦੇ ਉਹਨੂੰ ਵੀ ਬਲਦੀ ਕਿ ਨਹੀਂ, ਜੇ ਬਲਦੀ ਤੇ ਅਸਲੀ ਹੈ। ਅਸਲ ਵਿੱਚ ਤਾਂ ਜਿਹੜੀ ਸ਼ਰਾਬ ਹੈ ਨਾ, ਦੋ ਵਾਰੀ ਬੰਦੇ ਨੂੰ ਦੱਸ ਦਿੰਦੀ ਹੈ। ਇੱਕ ਤਾਂ ਜਦੋਂ ਪਾਉਂਦੇ ਨੇ ਨਾ ਪਹਿਲਾਂ 15-20 ਦਿਨ ਡਰੰਮ ਦੇ ਵਿੱਚ ਗੁੜ ਪਾ ਕੇ ਰੱਖਦੇ ਨੇ, ਤੇ ਫਿਰ ਉਹਦੇ ਵਿੱਚ ਉਹ ਗੁੜ ਜਦੋਂ ਗਲ ਜਾਂਦਾ ਉਹਦੇ ਫਿਰ ਕਿਰਮ ਬਣਦੇ ਨੇ ਛੋਟੇ ਛੋਟੇ, ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਉਹ ਜਿਹੜੇ ਕਿਰਮ ਨੇ। ਫਿਰ ਉੱਥੋਂ ਜਦੋਂ ਕੋਲੋਂ ਬੰਦਾ ਲੰਘਦਾ ਉਹਦੇ ਵਿੱਚੋਂ ਬੜੀ ਭੈੜੀ ਬਦਬੂ ਆਉਂਦੀ ਹੈ। ਉਹ ਬਦਬੂ ਕੋਲੋਂ ਲੰਘਣ ਵਾਲੇ ਨੂੰ ਸਮਝਾਉਂਦੀ ਹੈ ਵੀ ਜੇ ਤੂੰ ਮੇਰੀ ਵਰਤੋਂ ਕੀਤੀ ਨਾ, ਇਹ ਬਦਬੂ ਤੇਰੇ ਜੀਵਨ ਵਿੱਚ ਆਉਣੀ, ਵੇਖ ਲੈ ਪੀਣੇ ਤੇ ਪੀ ਲੈ। ਮੈਨੂੰ ਉਹ ਵੀ ਸਮਝਾ ਰਹੀ ਬੰਦੇ ਨੂੰ, ਇਹ ਬਦਬੂ ਤੇਰੇ ਜੀਵਨ ਵਿੱਚੋਂ ਆਏਗੀ। ਫਿਰ ਜਦੋਂ ਬਲਦੀ ਹੈ ਨਾ ਉਂਗਲ ਦੇ ਉੱਤੇ, ਜਦੋਂ ਪਾ ਕੇ ਵੇਚਦੇ ਨੇ ਵੀ ਵੇਖ ਬੜੀ ਬਲਦੀ ਹੈ, ਉਹ ਸ਼ਰਾਬ ਬਲ ਜਾਂਦੀ, ਉਂਗਲ ਬਚਦੀ ਹੈ, ਤਾਂ ਉਹ ਬਲ ਕੇ ਵੀ ਦੱਸ ਦਈਏ ਖਰੀਦਣ ਵਾਲਿਆ, ਇਸ ਅੱਗ ਨਾਲ ਮੈਂ ਤੇਰਾ ਜੀਵਨ ਸਾੜ ਦੇਣਾ ਜੇ ਮੈਨੂੰ ਲੈ ਕੇ ਚੱਲਾਂ। ਮੈਂ ਇੱਥੇ ਵੀ ਬਲਨੀ ਆ, ਤੇਰੇ ਜੀਵਨ ਵਿੱਚ ਵੀ ਬਲਣਾ, ਤੇਰੀ ਜ਼ਿੰਦਗੀ ਨੂੰ ਸ਼ਮਸ਼ਾਨ ਘਾਟ ਬਣਾ ਦਿਆਂਗੇ, ਖਤਮ ਕਰ ਦਿਆਂਗੇ। ਅਸਲ ਵਿੱਚ ਹੁੰਦਾ ਕੀ, ਉਹ ਜਿਹੜੇ ਕਿਰਮ ਬਣਦੇ ਨੇ ਲੱਖਾਂ ਦੀ ਗਿਣਤੀ ਵਿੱਚ, ਉਹਨਾਂ ਦਾ ਖੂਨ ਹੀ ਤੇ ਹੁੰਦਾ, ਸ਼ਰਾਬ ਕੀ ਹੈ? ਔਰ ਉਹਨਾਂ ਦਾ ਜੂਸ ਨਿਕਲ ਜਾਂਦਾ ਅੱਗ ਤੇ ਪਾ ਕੇ, ਉਹਨੂੰ ਫਿਰ ਪੀ ਕੇ ਕਹਿੰਦੇ ਬਈ ਇਹਨੂੰ। ਅਕਬਰ ਨੇ ਕਿਹਾ ਸੀ, ਉਹਦਾ ਇੱਕ ਮਖੌਲੀਆ ਸੀ ਬੀਰਬਲ, ਤੇ ਬੀਰਬਲ ਕਹਿੰਦੇ ਨੇ ਆਪਣੇ ਹੱਥ ਦੇ ਵਿੱਚ ਇੱਕ ਦਿਨ ਸ਼ਰਾਬ ਵਾਲੀ ਬੋਤਲ ਲੈ ਕੇ ਆ ਗਿਆ। ਉਹਨੇ ਕਿਹਾ ਵੀ ਇਹ ਕੀ ਹੈ? ਕਹਿਣ ਲੱਗਾ ਜੀ ਇਹਦੇ ਅੰਦਰ ਤਿੰਨ ਚੀਜ਼ਾਂ ਨੇ ਇਸ ਬੋਤਲ ਦੇ ਵਿੱਚ, ਹੈ ਤੇ ਸ਼ਰਾਬ ਸੀ, ਇਹਦੇ ਵਿੱਚ ਤਿੰਨ ਚੀਜ਼ਾਂ ਨੇ, ਕਿਹੜੀਆਂ ਕਿਹੜੀਆਂ? ਕਹਿਣ ਲੱਗੇ ਇਹਦੇ ਵਿੱਚ ਤੋਤਾ ਹੈ। ਉਹ ਕਹਿੰਦੇ ਦਿਸਦਾ ਤੇ ਹੈ ਨਹੀਂ, ਤੋਤਾ ਹੈ ਇਹਦੇ ਵਿੱਚ, ਹੋਰ ਕੀ ਹੈ? ਕਹਿੰਦੇ ਸ਼ੇਰ ਹੈ। ਤੀਸਰੀ ਕੀ ਚੀਜ਼ ਹੈ? ਕਹਿੰਦੇ ਇਹਦੇ ਵਿੱਚ ਸੂਰ ਹੈ। ਤਿੰਨ ਚੀਜ਼ਾਂ ਇਹਦੇ ਵਿੱਚ ਡੱਕੀਆਂ ਹੋਈਆਂ ਨੇ। ਅਕਬਰ ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦੇ ਇੱਕ ਬੰਦਾ ਲੈ ਕੇ ਆਓ, ਹੁਣੇ ਸਮਝਾ ਦੇਣਾ, ਪੀਣ ਵਾਲਾ। ਉਹਨੂੰ ਲੈ ਕੇ ਆਏ, ਉਹਨੇ ਬੋਤਲ ਦਾ ਪਹਿਲਾ ਤੀਜਾ ਹਿੱਸਾ ਜਿਹੜਾ ਉਹਨੂੰ ਪਿਆ ਦਿੱਤਾ, ਉਸ ਆਦਮੀ ਨੂੰ। ਜਦੋਂ ਪਿਆਇਆ 15 ਮਿੰਟ ਬਾਅਦ ਉਹ ਹੀ ਬੰਦਾ ਬਿਲਕੁਲ ਮੂਰਖ, ਜਿਹੜਾ ਬੁਲਾਇਆ ਵੀ ਨਹੀਂ ਸੀ ਬੋਲਦਾ, ਤੇ ਜਦੋਂ ਚੜਿਆ ਨਾ ਇਕਦਮ, ਅਕਬਰ ਨੂੰ ਪੁੱਛਦਾ ਵੀ ਕੀ ਹਾਲ ਹੈ, ਤੇਰਾ ਰਾਜ ਕਿਵੇਂ ਚੱਲਦਾ? ਹੁਣ ਚੜ ਗਿਆ ਨਾ ਉਹਦਾ ਤੀਸਰਾ ਹਿੱਸਾ। ਅਕਬਰ ਕਹਿੰਦਾ ਵੀ ਇਹ ਬੰਦਾ ਤੇ ਨਿਕੰਮਾ ਸੀ, ਮੇਰੇ ਸਾਹਮਣੇ ਹੋ ਗਿਆ, ਬਿਲਕੁਲ ਪਰਵਾਹ ਨਹੀਂ ਕਰ ਰਿਹਾ। ਉਹ ਗੱਲਾਂ ਜਦੋਂ ਬਹੁਤੀਆਂ ਕਰਨ ਲੱਗ ਪਿਆ ਤੇ ਬੀਰਬਲ ਕਹਿੰਦਾ ਵੇਖ ਤੋਤਾ ਬੋਲ ਪਿਆ, ਦੇ ਵਿੱਚ ਪਹਿਲਾ ਹਿੱਸਾ ਚੜ ਗਿਆ ਨੂੰ, ਦੂਸਰਾ ਹਿੱਸਾ ਪਿਆਇਆ ਤੇ ਸ਼ੇਰ ਵਾਂਗੂ ਦਹਾੜਨ ਲੱਗ ਪਿਆ। ਅਕਬਰ ਨੂੰ ਕਹਿੰਦਾ ਵੀ ਥੱਲੇ ਆ, ਥੋੜਾ ਜਿਹਾ ਤੇਰੇ ਨਾਲ ਘੁਲਣਾ, ਮੈਂ ਵੇਖ ਲੈਣਾ ਕਿੰਨਾ ਕੁ ਵੱਡਾ ਬਾਦਸ਼ਾਹ ਤੂੰ। ਤਾਂ ਉਹ ਬਾਦਸ਼ਾਹ ਸੀ ਗੁੱਸੇ ਵਿੱਚ ਆਇਆ। ਬੀਰਬਲ ਨੇ ਕਿਹਾ ਗੁੱਸੇ ਵਿੱਚ ਨਹੀਂ ਆਉਣਾ, ਮੈਂ ਤੈਨੂੰ ਸ਼ੇਰ ਵਿਖਾਉਣਾ ਸੀ, ਹੈ ਨਾ ਸ਼ੇਰ? ਜਿਹੜਾ ਬੰਦਾ ਤੇਰੇ ਸਾਹਮਣੇ ਨਹੀਂ ਸੀ ਖੜਾ ਹੋ ਸਕਦਾ, ਤੈਨੂੰ ਵਿਗਾੜਦਾ ਵੀ ਥੱਲੇ ਆ ਕੇ ਘੁਲ ਕੇ ਵੇਖ ਮੇਰੇ ਨਾਲ, ਇਹ ਸ਼ੇਰ ਹੈ ਇਹਦੇ ਵਿੱਚ। ਹੁਣ ਉਹਨੇ ਬਾਕੀ ਰਹਿੰਦਾ ਵੀ ਪਿਆ ਦਿੱਤਾ ਬੋਤਲ ਵਿੱਚ। ਜਦੋਂ ਪਿਆਇਆ ਤੇ ਪੈਰ ਡੋਲਣ ਲੱਗ ਪਏ, ਜ਼ਿਆਦਾ ਚੜ੍ਹ ਗਈ, ਬਾਹਰ ਨਿਕਲਿਆ ਤੇ ਇੱਕ ਗੰਦੀ ਨਾਲੀ ਸੀ, ਉਹਦੇ ਵਿੱਚ ਡਿੱਗ ਪਿਆ, ਸਾਰਾ ਮੂੰਹ ਸਿਰ ਭਰਿਆ ਗਿਆ। ਕਹਿਣ ਲੱਗੇ ਉਹ ਵੇਖ ਸੂਰ ਨਿਕਲਿਆ, ਇਹਦੇ ਵਿੱਚੋਂ ਸਾਰੇ ਕੱਪੜੇ ਭਰੇ ਗਏ। ਇਹਦਾ ਅੰਤ ਸੂਰ ਤੇ ਹੁੰਦਾ ਹੈ। ਆਰੰਭ ਤਾਂ ਤੋਤੇ ਤੋਂ ਹੁੰਦੀ ਹੈ, 10 ਮਿੰਟਾਂ ਲਈ ਸ਼ੇਰ ਬਣਦਾ ਹੈ, ਤੇ ਸ਼ੇਰ ਵੀ ਤਾਂ ਬਣਦਾ ਜੇ ਅੱਗੋਂ ਕੋਈ ਡੰਡੇ ਵਾਲਾ ਨਾ ਟੱਕਰੇ, ਨਹੀਂ ਤੇ 2 ਮਿੰਟਾਂ ਵਿੱਚ ਲਹਿ ਵੀ ਜਾਂਦੀ ਹੈ, 2-4 ਚੰਗੀਆਂ ਪੈ ਜਾਣ ਤਾਂ ਉਹ ਸੂਰ ਬਣ ਗਿਆ। ਸਤਿਗੁਰਾਂ ਨੇ ਜਦੋਂ ਜੋਗੀਆਂ ਨੇ ਕਿਹਾ ਵੀ ਅਸੀਂ ਤੇ ਸੱਕ ਪਾਉਂਦੇ ਹਾਂ, ਸਤਿਗੁਰਾਂ ਨੇ ਕਿਹਾ ਅਸੀਂ ਵੀ ਕੱਢਦੇ ਹਾਂ ਪਰ ਇਸ ਤਰ੍ਹਾਂ ਨਹੀਂ, ਤਰੀਕਾ ਦੱਸਿਆ। ਬਾਣੀ ਵਿੱਚ ਸ਼ਬਦ ਆਉਂਦਾ ਹੈ ਗੁੜ ਕਰ ਗਿਆਨ, ਤੁਸੀਂ ਗੁੜ ਪਾਉਂਦੇ ਹੋ ਅਸੀਂ ਗਿਆਨ ਪਾਉਂਦੇ ਹਾਂ, ਅਸੀਂ ਵੀ ਕੱਢਦੇ ਹਾਂ। ਗਿਆਨ ਦਾ ਮਤਲਬ ਗੁਰੂ ਦੀ ਦਿੱਤੀ ਹੋਈ ਮਤ, ਆਰੰਭਤਾ ਇੱਥੋਂ ਆਉਂਦੀ ਹੈ, ਗੁਰੂ ਦੀ ਸਿੱਖਿਆ, ਜੋ ਕੁਝ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ। ਗੁੜ ਕਰ ਗਿਆਨ, ਧਿਆਨ ਕਰ ਧਾਵੈ, ਫਿਰ ਉਸ ਦਿੱਤੇ ਹੋਏ ਗਿਆਨ ਵਿੱਚ, ਦਿੱਤੇ ਹੋਏ ਸ਼ਬਦ ਵਿੱਚ ਅਸੀਂ ਧਿਆਨ ਲਾਉਂਦੇ ਹਾਂ, ਉਹ ਫੁੱਲ ਨੇ ਇਹਦੇ, ਇਹਦੇ ਵਿੱਚ ਖੁਸ਼ਬੂ ਪੈਦਾ ਕਰਦੇ ਨੇ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰਨੀ ਕਸ ਪਾਈਐ, ਕਸ ਕਹਿੰਦੇ ਨੇ ਕਿੱਕਰ ਦੇ ਸੱਕਾਂ ਨੂੰ, ਕਿੱਕਰ ਦੇ ਛਿਲਕੇ ਨੂੰ, ਜਿਹੜੀ ਸਾਡੀ ਫਿਰ ਗੁਰੂ ਦੁਆਰਾ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਕਰਨੀ, ਇਸ ਤਰ੍ਹਾਂ ਦਾ ਜੀਵਨ ਜਿਉਣਾ, ਉਹਦੇ ਅਸੀਂ ਸੱਕ ਪਾ ਲੈਂਦੇ ਹਾਂ ਸ਼ਰਾਬ ਵਿੱਚ। ਕਰਨੀ ਕਸ ਪਾਈਐ, ਭੱਠੀ ਕਾਹਦੀ ਬਣਾਉਂਦੇ ਹੋ? ਹਜ਼ੂਰ ਨੇ ਜਵਾਬ ਦਿੱਤਾ ਭਾਠੀ ਭਵਨ, ਭਵਨ ਦਾ ਮਤਲਬ ਹੈ ਸਰੀਰ, ਸਰੀਰ ਦੀ ਭੱਠੀ ਬਣਾਉਂਦੇ ਹਾਂ ਅਸੀਂ, ਸਾਰਾ ਸਮਾਨ ਕੋਲੋਂ ਹੀ ਮਿਲ ਜਾਂਦਾ ਹੈ, ਨਹੀਂ ਜਾਣਾ ਪੈਂਦਾ ਚੌੜੇ ਬਾਜ਼ਾਰ ਵਿੱਚ, ਭਾਠੀ ਭਵਨ। ਫਿਰ ਜੋਗੀ ਕਹਿੰਦੇ ਅਸੀਂ ਉੱਤੇ ਪੋਚਾ ਰੱਖਦੇ ਹਾਂ, ਜਦੋਂ ਸ਼ਰਾਬ ਨਿਕਲਦਾ ਨਾ ਤੇ ਉਹਦੇ ਥੱਲੇ ਅੱਗ ਬਲਦੀ ਏ, ਉਹ ਤਾਂ ਸਰੀਰ ਬਣ ਗਿਆ, ਤੇ ਉਹਦੇ ਉੱਪਰ ਇੱਕ ਭਾਂਡਾ ਰੱਖ ਕੇ ਤੇ ਜਿੱਥੋਂ ਉਹ ਨਾਲੀ ਦੇ ਰਾਹੀਂ ਨਿਕਲਦਾ ਉਹਦੇ ਉੱਤੇ ਇੱਕ ਗਿੱਲਾ ਕਰਕੇ ਕੱਪੜਾ ਰੱਖਦੇ ਨੇ ਤੇ ਉਹ ਸੜ ਜਾਏਗਾ ਨਿਕਲਦਾ ਨਿਕਲਦਾ ਅੱਗ ਨਾਲ, ਜੇ ਉਹਦੇ ਉੱਤੇ ਗਿੱਲਾ ਕੱਪੜਾ ਵਾਰ ਵਾਰ ਭਿਉਂ ਕੇ ਨਾ ਰੱਖਿਆ ਜਾਏ ਉਹ ਸ਼ਰਾਬ ਨੂੰ ਸਾੜ ਦੇਗੀ ਅੱਗ। ਸਤਿਗੁਰਾਂ ਨੇ ਕਿਹਾ ਪ੍ਰੇਮ ਵੀ ਬੜਾ ਜ਼ਰੂਰੀ ਹੈ, ਨਹੀਂ ਤੇ ਇਹ ਗਿਆਨ ਵੀ ਆ ਗਿਆ, ਧਿਆਨ ਵੀ ਆ ਗਿਆ, ਤੇ ਉੱਚੀ ਕਰਨੀ ਵੀ ਆ ਗਈ, ਭੱਠੀ ਵੀ ਬਣ ਗਈ ਸਰੀਰ ਦੀ, ਜੇ ਪ੍ਰੇਮ ਨਾ ਹੋਇਆ ਤੇ ਸਾਰੀਆਂ ਚੀਜ਼ਾਂ ਸੁੱਕ ਜਾਣਗੀਆਂ, ਸੜ ਜਾਣਗੀਆਂ। ਬੜੇ ਧਾਰਮਿਕ ਨੇ ਨਾ ਤੁਸੀਂ ਵੇਖੇ ਨੇ, ਧਰਮ ਤੇ ਕਰਦੇ ਸਾਰਾ ਕੁਝ ਠੀਕ ਨੇ, ਕਹਿੰਦੇ ਵੀ ਨੇ ਆ ਕੇ, ਕਹਿੰਦੇ ਜੀ ਸੁਖਮਣੀ ਸਾਹਿਬ ਵੀ ਬੜਾ ਪੜ੍ਹੀਦਾ, 5 ਬਾਣੀਆਂ ਵੀ ਨੇ, ਸਾਰਾ ਕੁਝ ਕਰੀਦਾ, ਪਤਾ ਨਹੀਂ ਬਣਦਾ ਕੀ, ਇਹ ਗੁੱਸਾ ਇੰਨਾ ਹੁੰਦਾ ਸਮਝ ਨਹੀਂ ਆਉਂਦੀ। ਸਤਿਗੁਰਾਂ ਨੇ ਕਿਹਾ ਜੇ ਪੋਚਾ ਉੱਤੇ ਨਾ ਰੱਖਿਆ ਸਾਰਾ ਸੜ ਦੇਗੀ ਸਭ, ਕਿਉਂਕਿ ਜਿਹੜਾ ਇਹ ਧਰਮ ਦਾ ਸਾਧਨ ਹੈ, ਸਿੱਖੀ ਦਾ ਮੁਸ਼ਕਤ ਹੈ, ਇੱਕ ਬੜੀ ਜ਼ਬਰਦਸਤ ਘਾਲਣਾ ਹੈ, ਛੋਟੀ ਮੋਟੀ ਗੱਲ ਨਹੀਂ ਹੈ। ਜਦੋਂ ਸ਼ਬਦ ਨੇ ਸਰੀਰ ਵਿੱਚ ਚੱਲਣਾ, ਸ਼ਬਦ ਬੜੀ ਤੇਜ਼ ਸ਼ਕਤੀ ਹੈ, ਆਕਾਸ਼ ਤੱਤ ਨਾਲ ਸੰਬੰਧਿਤ, ਛੋਟੀ ਮੋਟੀ ਗੱਲ ਨਹੀਂ। ਆ ਹਵਾ ਥੋੜ੍ਹੀ ਜਿਹੀ ਆਵੇ, ਹਨੇਰੀ ਕਿੰਨੇ ਰੁੱਖ ਡਿੱਗਦੇ ਨੇ, ਤੇ ਉਹ ਤੇ ਬੜਾ ਸੂਖਸ਼ਮਤਾ ਤੇ ਜਿਹਦੇ ਨਾਲ ਸ਼ਬਦ ਸੰਬੰਧਿਤ ਹੈ, ਉਹ ਤੇ ਅੰਦਰ ਹਲਚਲ ਪੈਦਾ ਕਰੇਗਾ। ਤਾਂ ਜੇ ਪ੍ਰੇਮ ਨਹੀਂ ਧਾਰਮਿਕ ਬੰਦੇ ਦੇ ਜੀਵਨ ਵਿੱਚ, ਕੀਤੇ ਹੋਏ ਕਰਮ ਗਰਮ ਕਰ ਦੇਣਗੇ ਜੀਵਨ ਨੂੰ, ਸੁਕਾ ਦੇਣਗੇ, ਹੰਕਾਰੀ ਕਰ ਦੇਣਗੇ, ਚੁੱਕਣ ਕੇ ਨਹੀਂ ਉਹ ਬੰਦੇ ਕਦੇ। ਗੁਰੂ ਸਾਹਿਬ ਨੇ ਜਿਹੜੀ ਝੁਕਣ ਦੀ ਪ੍ਰਕਿਰਿਆ ਕਹੀ ਹੈ ਨਾ ਕਿ ਪੈਰੀ ਪਵਣਾ ਜੱਗ ਵਰਤਾਇਆ, ਉਹਦੇ ਅਰਥ ਪੂਜਾ ਨਹੀਂ ਸੀ ਖਿਆਲ ਰੱਖਣਾ, ਪੂਜਾ ਦੀ ਕਿਸੇ ਨੂੰ ਲੋੜ ਹੀ ਨਹੀਂ ਹੈ। ਗੁਰਮਤ ਵਿੱਚ ਜਿਹੜਾ ਝੁਕਣਾ ਹੈ ਉਹ ਕਿਸੇ ਦੀ ਅਧੀਨਗੀ ਨਹੀਂ, ਉਹ ਝੁਕਣਾ ਸਿਰਫ ਆਪਣੇ ਆਪ ਨੂੰ ਨਰਮ ਕਰਨ ਵਾਸਤੇ ਹੈ, ਆਪਣੇ ਆਪ ਨੂੰ। ਜੇ ਕਿਸੇ ਅੱਗੇ ਤੁਸੀਂ ਨਹੀਂ ਝੁਕ ਸਕਦੇ ਨਾ ਝੁਕੋ, ਇੱਕ ਕਰਕੇ ਵੇਖ ਲੈਣਾ, ਬੰਦੇ ਦੇ ਦੀਵਾਰਾਂ ਲਾ ਦਿੱਤੀਆਂ ਨਾ ਵੀ ਤੂੰ ਆਹ ਨਹੀਂ ਕਰਨਾ ਆਹ ਨਹੀਂ ਕਰਨਾ, ਨਾ ਝੁਕੋ ਕੋਈ ਗੱਲ ਨਹੀਂ, ਇੱਕ ਕੰਮ ਕਰਕੇ ਦੇਖ ਲੈਣਾ, ਨਹੀਂ ਝੁਕਣਾ ਕਿਸੇ ਅੱਗੇ ਨਾ ਝੁਕੋ, ਆਪਣੇ ਘਰ ਵਿੱਚ ਬਹਿ ਕੇ ਖਾਲੀ ਕਮਰੇ ਵਿੱਚ ਜੇ ਹੋ ਸਕੇ ਤੇ ਥਾਂ ਕੱਚਾ ਹੋਵੇ, ਪੱਥਰ ਨਾ ਲੱਗਾ ਹੋਵੇ, ਤਾਂ 10 ਮਿੰਟ ਵਾਸਤੇ ਗੋਡੇ ਟੇਕ ਕੇ 10 ਮਿੰਟ ਲਈ ਮੱਥਾ ਜ਼ਮੀਨ ਨੂੰ ਲਾ ਕੇ ਵੇਖਣਾ, ਜਿੰਨਾ ਚਿਰ ਲੱਗ ਸਕੇ, 2 ਮਿੰਟ 4 ਮਿੰਟ, ਫਿਰ ਘੰਟੇ ਬਾਅਦ, ਫਿਰ ਸ਼ਾਮ ਨੂੰ ਨਾ ਝੁਕੋ ਕਿਸੇ ਅੱਗੇ। ਚਲੋ ਜੇ ਕੋਈ ਬਹੁਤ ਵੱਡਾ ਬ੍ਰਹਮ ਗਿਆਨੀ ਹੋ ਗਿਆ ਨਾ ਝੁਕੇ ਕੋਈ ਗੱਲ ਨਹੀਂ, ਕਿਹਦੇ ਅੱਗੇ ਝੁਕਣਾ ਸਵਾਲ ਇਹ ਨਹੀਂ, ਗੱਲ ਇਹ ਹੈ ਵੀ ਝੁਕਣ ਨਾਲ ਜ਼ਿੰਦਗੀ ਬਣਦੀ ਹੈ, ਇਹ ਨਹੀਂ ਵੀ ਕਿਹਦੇ ਅੱਗੇ ਝੁਕਣਾ ਹੈ। ਉਸ ਮੱਥਾ ਲਾਉਣ ਦੇ ਨਾਲ ਸਰੀਰ ਦੀਆਂ ਤਰੰਗਾਂ ਬਦਲ ਜਾਣਗੀਆਂ, ਉਹ ਕਿਸੇ ਦੀ ਪੂਜਾ ਵੀ ਨਹੀਂ ਹੈ। ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਕੋਈ ਮੂਰਤੀ ਪੂਜਾ ਨਹੀਂ, ਕੋਈ ਪੂਜਾ ਦੀ ਲੋੜ ਨਹੀਂ, ਸ਼ਬਦ ਨੂੰ ਬੇਪਰਵਾਹ ਹੈ। ਪਰ ਜਦੋਂ ਅਸੀਂ ਮੱਥਾ ਲਾਵਾਂਗੇ ਧਰਤੀ 'ਤੇ ਤਾਂ ਉਹਦੇ ਨਾਲ ਗੁਰੂ ਦਾ ਕੀ ਸੌਰਨਾ ਹੈ, ਕਿਹੜੇ ਅਸੀਂ ਸਾਹਿਬਜ਼ਾਦੇ ਛੁਡਾ ਲੈ ਜਾ ਕੇ ਚਮਕੌਰ ਦੇ ਜੰਗ ਵਿੱਚੋਂ। ਗੁਰੂ ਨੂੰ ਲੋੜ ਨਹੀਂ, ਪਰ ਇੱਕ ਗੱਲ ਯਾਦ ਰੱਖਣਾ, ਝੁਕਣ ਨਾਲ ਸਾਨੂੰ ਲਾਭ ਹੋਵੇਗਾ, ਵੀ ਉਹਦੇ ਵਿੱਚੋਂ ਇੱਕ ਸਰੀਰ ਦੇ ਵਿੱਚ ਨਿਮਰਤਾ ਆਏਗੀ, ਮਨ ਵਿੱਚ ਨਿਮਰਤਾ ਆਵੇਗੀ। ਤਾਂ ਸਤਿਗੁਰੂ ਨੇ ਪ੍ਰੇਮ ਕਿਹਾ, ਯੋਗੀਆਂ ਨੂੰ ਕਿਹਾ ਪਾਠੀ ਭਵਨ ਪ੍ਰੇਮ ਕਾ ਪੋਚਾ, ਇੱਤ ਇੱਤ ਦਾ ਅਰਥ ਇਸ ਤਰ੍ਹਾਂ ਜਿਵੇਂ ਉੱਤੇ ਦੱਸਿਆ ਗਿਆ, ਇਸ ਤਰ੍ਹਾਂ ਕਰਕੇ ਦੇਖ ਲਓ, ਕਰਨਾ ਪਏਗਾ, ਸਿੱਧਾ ਨਹੀਂ ਮਿਲੇਗਾ। ਤਾਂ ਇਹਦਾ ਅਰਥ ਹੈ ਵੀ ਇਹ ਭੱਠੀ ਬਣਾਉਣੀ ਚਾਹੀਦੀ ਹੈ ਸਿੱਖ ਨੂੰ। ਆ ਦੂਜਿਆਂ ਦੀ ਤਾਂ ਨਿੰਦਿਆ ਕਰਦੀ ਵੀ ਦਿੱਤੀ ਵੀ ਦਾਰੂ ਪੀਂਦਾ ਹੈ, ਸ਼ਰਾਬ ਪੀਂਦਾ, ਠੀਕ ਹੈ, ਗਲਤ ਜਾ ਰਿਹਾ। ਪਰ ਗੁਰੂ ਸਾਹਿਬ ਕਹਿੰਦੇ ਉਹ ਸਿੱਖਾ ਉਹਦੀ ਭੱਠੀ ਦੀ ਨਿੰਦਿਆ ਕਰੀ ਜਾਣਾ, ਆਪ ਲਾ ਕੇ ਵੇਖੀਏ ਕਦੀ ਇੱਧਰ ਜਿਹੜੀ ਮੈਂ ਦੱਸੀ ਹੈ, ਆਪਣੀ ਤੂੰ ਲਾਈ ਨਹੀਂ। ਉਹ ਤਾਂ ਫਿਰ ਵੀ 10 ਮਿੰਟ ਸਰੂਰ ਲੈ ਲੈਂਦਾ, ਤੇਰੇ ਕੋਲ ਹੈ ਕੋਈ ਬੂੰਦ ਅੰਦਰ ਜਾਂਦੀ ਤੇਰੇ? ਕਦੀ ਇਸ ਭੱਠੀ ਨੂੰ ਲਾ ਕੇ ਵੇਖੀ? ਤਾਂ ਇਹ ਨਹੀਂ ਵੇਖਿਆ, ਇਸ ਕਰਕੇ ਫਿੱਕਾ ਪੈ ਗਿਆ, ਕਿਆ ਹੀ ਨਹੀਂ ਵੀ ਹੈ ਅੰਦਰ। ਤਾਂ ਸਾਹਿਬ ਨੇ ਬਚਨ ਕੀਤੇ, ਇੱਤ ਇਸ ਤਰ੍ਹਾਂ ਕਿਵੇਂ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰਨੀ ਕਸ ਪਾਈਐ, ਪਾਠੀ ਭਵਨ ਪ੍ਰੇਮ ਕਾ ਪੋਚਾ, ਇੱਤ ਰਸ ਅਮਿਓਂ ਚਵਾਈਐ। ਅਮਿਓਂ ਦਾ ਅਰਥ ਹੈ ਅੰਮ੍ਰਿਤ ਵਰਗਾ ਰਸ ਇਸ ਤਰ੍ਹਾਂ ਅੰਦਰੋਂ ਚੋਂਦਾ ਹੈ, ਜਿਹੜਾ ਅੰਦਰ ਭਰਿਆ ਹੀ ਹੋਇਆ ਸੀ ਉਹਨੂੰ ਕੱਢਣ ਦਾ ਦੀ ਤਰਤੀਬ ਹੈ। ਹੈ ਤਾਂ ਸਭ ਕੁਝ ਅੰਦਰ, ਸਿਲੰਡਰ ਭਰਿਆ ਹੋਇਆ ਗੈਸ ਦਾ, ਪਰ ਉਹਦੇ ਉੱਤੇ ਸਾਡੇ ਕੋਲ ਚੁੱਲ੍ਹਾ ਹੀ ਨਹੀਂ, ਬਾਲੀਏ ਕਿਵੇਂ ਉਸਨੂੰ? ਸਿਲੰਡਰ ਹੈ, ਗੈਸ ਵੀ ਹੈ ਉਹਦੇ ਅੰਦਰ, ਪਰ ਉਹਦੇ ਵਿੱਚੋਂ ਕੱਢਣ ਦਾ ਵਾਲਾ ਜਿਹੜਾ ਯੰਤਰ ਹੈ ਉਹ ਗੁਰੂ ਕੋਲ ਹੈ। ਸਰੀਰ ਦੇ ਵਿੱਚ ਹੀ ਹੈ ਉਹ ਅੰਮ੍ਰਿਤ, ਜਿਹਨੂੰ ਅੰਮ੍ਰਿਤ ਕਹਿੰਦੇ। ਪਰ ਜਿੰਨਾ ਚਿਰ ਗੁਰੂ ਕੋਲੋਂ, ਪੰਜ ਪਿਆਰਿਆਂ ਕੋਲੋਂ ਸਿੱਖ ਨਾਮ ਦੀ ਦਾਤ ਨਹੀਂ ਲੈਂਦਾ, ਉਸ ਮਰਿਆਦਾ ਨੂੰ ਪਾਲਦਾ ਨਹੀਂ, ਤਾਂ ਉਹ ਅੰਮ੍ਰਿਤ ਕੱਢ ਨਹੀਂ ਸਕੇਗਾ ਅੰਦਰੋਂ। ਇੱਤ ਰਸ ਅਮਿਓਂ ਚਵਾਈਐ। ਤੇ ਹਜ਼ੂਰ ਨੇ ਫਿਰ ਬਚਨ ਕੀਤੇ, ਕਹਿੰਦੇ ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ ਐ ਨਿਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਐਹ ਨਿਸ ਬਣੀ, ਐਹ ਨਿਸ ਕਹਿੰਦੇ ਦਿਨ ਤੇ ਰਾਤ, ਕਹਿੰਦੇ ਇਹ ਤਾਂ 4 ਘੰਟਿਆਂ ਦੀ ਖੇਡ ਹੈ ਜਿਹੜਾ ਤੁਸੀਂ ਪੀਂਦੇ ਹੋ, ਪਰ ਜਿਹੜਾ ਸਾਨੂੰ ਗੁਰੂ ਨੇ ਦਿੱਤਾ ਹੈ ਉਹ 4 ਘੰਟਿਆਂ ਦੀ ਖੇਡ ਨਹੀਂ, ਦਿਨ ਰਾਤ ਦੀ ਖੇਡ ਹੈ। ਦਿਨ ਰਾਤ ਦੀ ਖੇਡ ਵੀ ਨਹੀਂ, ਸਰੀਰ ਦੇ ਜਿਨ੍ਹਾਂ ਦੇ ਬੰਦ ਬੰਦ ਕੱਟ ਦਿੱਤੇ, ਨਸ਼ਾ ਉਹਨਾਂ ਦਾ ਫਿਰ ਵੀ ਨਹੀਂ ਟੁੱਟਿਆ, ਫਿਰ ਵੀ ਰਿਹਾ ਕਾਇਮ, ਕਿਉਂਕਿ ਸਰੀਰ ਤੋਂ ਗੱਲ ਪਰੇ ਹੈ, ਸਰੀਰ ਤੋਂ ਅਗਲੀ ਗੱਲ ਹੁੰਦਾ ਸਰੀਰ ਰਾਹੀਂ, ਪਰ ਜੋ ਮਿਲਦਾ ਹੈ ਉਹ ਸਰੀਰ ਤੋਂ ਪਾਰ ਹੈ, ਸਰੀਰ ਤੱਕ ਸੀਮਤ ਨਹੀਂ। ਇਸ ਕਰਕੇ ਸਤਿਗੁਰਾਂ ਨੇ ਆਸਣ ਦੀ ਜਾਚ ਦੱਸੀ, ਆਸਣ ਕਿਵੇਂ ਲਾਉਣਾ ਹੈ। ਆਸਣ ਲੋਏ ਲੋਏ ਭੰਡਾਰ, ਕਹਿੰਦੇ ਲਾ ਕੇ ਵੇਖੋ, ਆ 84 ਕਿਉਂ ਲਾਉਂਦੇ ਫਿਰਦੇ ਹੋ, ਐਵੇਂ ਗਿਣਤੀਆਂ ਵਿੱਚ ਫਸੇ ਫਿਰਦੇ ਹੋ, ਚੱਕਰ 6 ਨੇ, ਆਸਣ 84 ਨੇ, 7 ਸੈਂਟਰ ਨੇ, ਉਹ ਤੁਸੀਂ 6 ਵਿੱਚ ਕਿਉਂ ਰਹਿੰਦੇ ਹੋ? ਸਾਰੀ ਧਰਤੀ ਤੁਹਾਡੀ ਹੈ, ਸਭ ਕੁਝ ਹੈ, ਤੁਸੀਂ 6 ਵਿੱਚ ਰਹੋ, ਸਾਨੂੰ ਤਾਂ ਬਹੁਤ ਬੜੇ ਚੱਕਰ। ਤਾਂ ਇਹ 6 ਚੱਕਰਾਂ ਦੀ ਵੀ ਉਹਨਾਂ ਵਿੱਚ ਗੱਲ ਚੱਲਦੀ ਹੈ। ਸਤਿਗੁਰਾਂ ਨੇ ਕਿਹਾ ਵੀ ਇਹਨਾਂ 6 ਵਿੱਚੋਂ ਬਾਹਰ ਨਿਕਲ ਜਾ, ਚੱਕਰ ਵਿੱਚੋਂ ਕੱਢਿਆ ਗੁਰੂ ਨੇ, ਚੱਕਰਾਂ ਵਿੱਚ ਪਾਇਆ ਨਹੀਂ ਹੈ, ਸ਼ਬਦ ਵਿੱਚ ਪਾਇਆ ਹੈ, ਸ਼ਬਦ ਦਾ ਕੋਈ ਚੱਕਰ ਨਹੀਂ ਹੈ। ਸ਼ਬਦ ਜਿਹੜਾ ਹੈ ਚੱਕਰ ਵਿੱਚ ਨਹੀਂ ਪਾਉਂਦਾ, ਤੇ ਜਿਹੜਾ ਉਹਦੇ ਨਾਲ ਜੁੜ ਗਿਆ ਉਹ ਵੀ ਆਪ ਵੀ ਚੱਕਰਾਂ ਵਿੱਚੋਂ ਨਿਕਲ ਜਾਂਦਾ। ਇਸ ਕਰਕੇ ਸਿੱਧਾਂ ਨੂੰ ਆਸਣ ਲਾਉਣ ਦੀ ਜਾਚ ਦੱਸੀ ਗੁਰੂ ਸਾਹਿਬ ਨੇ, ਵੀ ਇਸ ਤਰ੍ਹਾਂ ਆਸਣ ਲੱਗਦਾ। ਔਰ ਬਚਨ ਕੀਤੇ, ਕਹਿੰਦੇ ਆਸਣ ਲੋਏ ਲੋਏ ਭੰਡਾਰ। ਅਕਾਲ ਪੁਰਖ ਵਾਹਿਗੁਰੂ ਨੇ ਇਸ ਜ਼ਮੀਨ ਦੇ ਉੱਤੇ ਆਸਣਾਂ ਦੇ ਵਿੱਚ ਹਰ ਇੱਕ ਥਾਂ 'ਤੇ ਭੰਡਾਰ ਲਾ ਦਿੱਤੇ ਨੇ, ਭਰ ਦਿੱਤਾ ਸਾਰਾ ਕੁਝ, ਵੀ ਜੇ ਕਿਸੇ ਨੂੰ ਚਾਹੀਦਾ ਖੋਜ ਕਰ ਲਵੇ, ਭੰਡਾਰਾ ਭਰਿਆ ਹੋਇਆ। ਸਰੀਰ ਦੇ ਭੰਡਾਰੇ ਵੀ ਇੱਥੇ ਭਰੇ ਨੇ, ਤੁਸੀਂ ਵੇਖੋ ਆ ਇੱਕ ਜ਼ਮੀਨ ਹੈ, ਕਿੰਨਾ ਅਨਾਜ ਕੱਢਿਆ ਇਹਦੇ ਵਿੱਚੋਂ ਬੰਦੇ ਨੇ। ਮੈਂ ਇੱਕ ਦਿਨ ਥੋੜ੍ਹਾ ਜਿਹਾ ਜੋੜ ਕਰ ਰਿਹਾ ਸੀ ਕਿ ਇੱਕ ਏਕੜ ਜ਼ਮੀਨ ਦੇ ਵਿੱਚੋਂ 50 ਮਣ ਇੱਕ ਜ਼ਿਮੀਦਾਰ ਕਣਕ ਕੱਢਦਾ ਹੈ 6 ਮਹੀਨਿਆਂ ਵਿੱਚ। ਮੋਟੇ ਜਿਹੇ ਤੌਰ 'ਤੇ ਮੈਂ ਕਹਿ ਰਿਹਾ, 50 ਮਣ ਉਹ ਝੋਨਾ ਵੀ ਕੱਢ ਲੈਂਦਾ ਹੈ, ਜ਼ਿਆਦਾ ਹੀ ਕੱਢਦਾ ਹੈ। ਤਾਂ ਇੱਕ ਸਾਲ ਵਿੱਚ ਇਹ 100 ਮਣ ਕੱਢਦਾ ਹੈ, ਤਾਂ 10 ਸਾਲ ਵਿੱਚ 1000 ਮਣ ਕੱਢ ਲੈਂਦਾ ਹੈ, ਤਾਂ ਉਹ 100 ਸਾਲ ਦੇ ਵਿੱਚ 10,000 ਮਣ ਕੱਢ ਲੈਂਦਾ ਹੈ। 10,000 ਮਣ, ਕਿੰਨਾ ਕਿੰਨਾ ਅਨਾਜ ਨਿਕਲਦਾ ਇੱਕੋ ਧਰਤੀ ਵਿੱਚੋਂ। ਪਰ ਉਹ ਜਿੱਥੋਂ ਨਿਕਲ ਰਿਹਾ ਹੈ ਉਹਦੇ ਵਿੱਚ ਇੱਕ ਮਣ ਪਾਇਆ ਜਾਂਦਾ ਹੈ ਅਤੇ ਨਿਕਲ ਆਉਂਦਾ 50 ਮਣ, ਉਹ 49 ਮਣ ਜਿਹੜਾ ਕਿੱਥੋਂ ਆ ਰਿਹਾ ਹੈ, ਕਦੀ ਸੋਚ ਕੇ ਵੇਖਣਾ। ਵਿੱਚ ਬੀਜ ਤਾਂ ਇੱਕੋ ਹੀ ਮਣ ਪਾਇਆ ਨਾ, ਇੱਕ 40 ਕਿਲੋ ਪਾਇਆ, 40 ਕਿਲੋ ਬੀਜ ਪਾਇਆ, ਪਰ ਉਹਦੇ ਵਿੱਚੋਂ 2000 ਕਿਲੋ ਨਿਕਲ ਆਇਆ। ਉਹ ਬਾਕੀ ਦਾ ਕਿੱਥੋਂ ਆ ਗਿਆ, ਜ਼ਮੀਨ ਵਿੱਚੋਂ ਆਇਆ ਨਾ। ਜ਼ਮੀਨ ਨੂੰ ਜਾ ਕੇ ਪੁੱਛੋ ਕਿਤੇ ਵਿੱਚੋਂ ਕੁਝ ਖਾਲੀ ਹੋ ਗਿਆ, ਉਸੇ ਤਰ੍ਹਾਂ ਬਣੀ ਹੋਈ। ਅਗਲੇ ਸਾਲ ਫਿਰ ਉਹ ਅਨਾਜ ਕੱਢਦੇ। ਇਹ ਜਿਹੜੇ 49 ਮਣ ਨਿਕਲਦੇ ਕਿੰਨੇ ਪਾਏ ਨੇ ਵਿੱਚ, ਜਿਹੜੇ ਕੱਢਣ ਨਾਲ ਫਿਰ ਆ ਜਾਂਦੇ ਨੇ, ਫਿਰ ਉਹਦੇ ਵਿੱਚ ਆ ਜਾਂਦੇ। ਕੌਣ ਹੈ ਉਹ, ਕਿੰਨੇ ਸੈਟਿੰਗ ਕਰ ਦਿੱਤੀ ਸਾਰੀ ਵੀ ਇੰਨੇ ਸਾਲ ਤੱਕ ਚੱਲੀ ਜਾਏ, ਵੀ ਕਿਤੇ ਉੱਪਰੋਂ ਫਿਰ ਨਾ ਪੈਟਰੋਲ ਪੰਪ ਦਾ ਤੇਲ ਮੁੱਕ ਗਿਆ, ਫਿਰ ਉੱਥੋਂ ਗੱਡੀਆਂ ਭਰ ਕੇ ਆਉਣਗੀਆਂ ਪਾਉਣ ਵਾਸਤੇ। ਨਹੀਂ, ਉਹ ਥੱਲਿਓਂ ਵੀ ਆ ਰਿਹਾ ਹੈ ਆਪਣੇ ਆਪ। ਤਾਂ ਦ੍ਰਿਸ਼ਟਮਾਨ ਵੀ ਇੱਥੇ ਭੌਤਿਕ ਤੌਰ 'ਤੇ ਵੀ ਪਰਮਾਤਮਾ ਨੇ ਭਰ ਦਿੱਤਾ, 5 ਤੱਤ ਭਰੇ ਨੇ ਇਹਦੇ ਵਿੱਚ, ਪਵਨ, ਪਾਣੀ, ਅਗਨੀ, ਪ੍ਰਿਥਵੀ ਹੈ, ਇਹ 4 ਤੱਤ ਨੇ, ਅਤੇ 5ਵਾਂ ਪਾਇਆ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ, ਆਕਾਸ਼ ਤੱਤ ਜਿਹੜਾ ਸਾਰਿਆਂ ਨੂੰ ਫੜ ਕੇ ਰੱਖਦਾ, ਇੱਕ ਦੂਜੇ ਨੂੰ ਇਹਨਾਂ ਨੇ ਫੜਿਆ ਹੋਇਆ, ਸੰਭਾਲਿਆ ਹੋਇਆ। ਜਿਵੇਂ ਜਿਹੜਾ ਪਾਣੀ ਹੈ ਉਹਨੂੰ ਹਵਾ ਨੇ ਫੜਿਆ ਹੋਇਆ, ਔਰ ਪਾਣੀ ਨੇ ਅੱਗ ਨੂੰ ਫੜਿਆ, ਇਸ ਤਰ੍ਹਾਂ ਇਹਨਾਂ ਦੀ ਤਰਤੀਬ ਹੈ। ਹੁਣ ਕਾਰਨ ਕੀ, ਤੁਸੀਂ ਵੇਖਦੇ ਹੋ ਨਾ, ਬੇਤਰਤੀਬ ਮੌਸਮ, ਬੇਤਰਤੀਬ ਬਾਰਿਸ਼, ਇਹ ਕਿਉਂ ਚੱਲਿਆ, ਕਿਉਂਕਿ ਹਵਾ ਜਿਹੜੀ ਹੈ ਕਮਜ਼ੋਰ ਪੈ ਗਈ ਹੈ, ਹਵਾ ਤੱਤ ਜਿਹੜਾ ਬੰਦੇ ਨੇ ਖਰਾਬ ਕਰ ਦਿੱਤਾ ਹੈ ਨਵੀਂ ਨਵੀਂ ਤਕਨੀਕ ਦੇ ਨਾਲ। ਹਵਾ ਦੇ ਜਿਹੜੇ ਤੱਤ ਦੇ ਤੰਤੂ ਨੇ ਕਮਜ਼ੋਰ ਪੈ ਗਏ ਨੇ, ਪਾਣੀ ਉਹਦੇ ਤੋਂ ਕੰਟਰੋਲ ਨਹੀਂ ਹੋ ਰਿਹਾ, ਅਤੇ ਜਿੱਦਣ ਹਵਾ ਕੰਮ ਕਰਨਾ ਛੱਡ ਗਈ ਨਾ, ਇੱਕਦਮ ਪਾਣੀ ਹੋ ਜਾਏਗਾ ਸਾਰਾ ਕੰਟਰੋਲ। ਜਿਹੜਾ ਸਮੁੰਦਰ ਹੈ ਸਾਗਰ ਪੰਡੈ ਪਾਇਆ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ, ਤਾਂ ਉਹ ਜਿੱਦਣ ਪੌਣ ਜਿਹੜੀ ਹੈ, ਹਵਾ ਜਿਹੜੀ ਹੈ ਕਮਜ਼ੋਰ ਪੈ ਗਈ, ਅਸੀਂ ਉਹਨੂੰ ਕਮਜ਼ੋਰ ਕਰ ਦਿੱਤਾ ਬਿਲਕੁਲ, ਤਾਂ ਜਦੋਂ ਕਮਜ਼ੋਰ ਪੈ ਗਈ ਤਾਂ ਉਹਨੇ ਸਮੁੰਦਰ ਦੀ ਪਕੜ ਉਹਦੇ ਤੋਂ ਛੁੱਟ ਜਾਣੀ ਹੈ, ਬਸ ਛੁੱਟਣ ਦੀ ਦੇਰ ਹੈ। ਤਾਂ ਵਿਗਿਆਨਕ ਕਹਿੰਦੇ ਨੇ ਹੋ ਸਕਦਾ ਧਰਤੀ ਡੁੱਬ ਜਾਏ ਪਾਣੀ ਵਿੱਚ। ਤਾਂ ਇਹ ਤੱਤਾਂ ਨੇ ਇੱਕ ਦੂਜੇ ਨੂੰ ਫੜਿਆ ਹੋਇਆ, ਉਹਨੇ ਤਰਤੀਬ ਡਿਊਟੀ ਲਾਈ ਹੈ ਕਿ ਤੂੰ ਇਹਨੂੰ ਫੜ ਕੇ ਰੱਖਣਾ ਹੈ, ਤੂੰ ਇਹਦੇ 'ਤੇ ਕੰਟਰੋਲ ਰੱਖਣਾ ਹੈ, ਸਭ ਕੁਝ ਤਰਤੀਬ ਵਿੱਚ ਚੱਲ ਰਿਹਾ, ਬਸ ਇੱਕ ਬੰਦਾ ਹੀ ਤਰਤੀਬ ਵਿੱਚ ਨਹੀਂ ਚੱਲਦਾ। ਇਸ ਕਰਕੇ ਕਹਿੰਦੇ ਇਹ ਬਾਹਰਲੇ ਤੱਤ ਵੀ ਅਤੇ ਅੰਦਰਲੇ ਤੱਤ ਵੀ ਅਕਾਲ ਪੁਰਖ ਵਾਹਿਗੁਰੂ ਨੇ ਨਾਮ ਦਾ ਰਸ ਵੀ ਪਾਇਆ। ਸਿੱਧਾਂ ਨੂੰ ਕਹਿਣ ਲੱਗੇ, ਆਸਨ ਲੋਏ ਲੋਏ ਭੰਡਾਰ, ਹਰ ਇੱਕ ਧਰਤੀ 'ਤੇ ਅਕਾਲ ਪੁਰਖ ਵਾਹਿਗੁਰੂ ਦਾ ਆਸਨ ਹੈ, ਟਿਕਾਣਾ ਹੈ, ਔਰ ਸਾਰੇ ਟਿਕਾਣਿਆਂ ਦੇ ਵਿੱਚ ਉਹਨੇ ਸਾਰੀ ਤਰ੍ਹਾਂ ਦਾ ਭੰਡਾਰ ਪਾਇਆ ਹੈ। ਜੋ ਕੁਛ ਪਾਇਆ ਸੋ ਏਕਾ ਵਾਰ, ਔਰ ਉਹਦੇ ਵਿੱਚ ਜੋ ਕੁਝ ਉਹਨੇ ਪਾਉਣਾ ਸੀ ਇੱਕ ਵਾਰੀ ਭਰ ਦਿੱਤਾ ਹੈ, ਉਹ ਖਾਲੀ ਨਹੀਂ ਹੁੰਦਾ। ਉਹਦੇ ਵਿੱਚੋਂ ਜੀਵ ਕੱਢੀ ਜਾ ਰਹੇ ਨੇ, ਲਈ ਜਾ ਰਹੇ ਨੇ, ਉਹਦਾ ਖਾਤਮਾ ਨਹੀਂ ਹੁੰਦਾ, ਫਿਰ ਉੱਥੇ ਹੋਰ ਆ ਜਾਂਦਾ ਹੈ, ਫਿਰ ਭਰਿਆ ਜਾਂਦਾ ਹੈ, ਫਿਰ ਆ ਜਾਂਦਾ ਹੈ। ਜ਼ਮੀਨ ਵਿੱਚੋਂ ਪਾਣੀ ਕੱਢਦੇ ਹਾਂ, ਉੱਥੇ ਫਿਰ ਹੋਰ ਆ ਜਾਂਦਾ, ਉਹ ਬਾਹਰ ਆਉਂਦਾ, ਹਵਾ ਵਿੱਚ ਉੱਡਦਾ, ਉਹਨੂੰ ਹਵਾ ਵਿੱਚ ਉਡਾ ਕੇ ਫਿਰ ਸਮੁੰਦਰ ਵਿੱਚ ਲੈ ਜਾਂਦਾ, ਸਮੁੰਦਰ ਦੇ ਰਾਹੀਂ ਫਿਰ ਲੈ ਆਉਂਦਾ। ਇਹ ਸਾਰੇ ਤਰੀਕੇ ਉਸਨੇ ਬਣਾਏ, ਜੋ ਕੁਛ ਪਾਇਆ ਸੋ ਏਕਾ ਵਾਰ। ਅੱਗੇ ਇੱਕ ਹੋਰ ਬਚਨ ਕੀਤਾ, ਕਹਿੰਦੇ ਕਰ ਕਰ ਵੇਖੈ ਸਿਰਜਣਹਾਰ। ਅਕਾਲ ਪੁਰਖ ਵਾਹਿਗੁਰੂ ਨੂੰ ਜਿੱਥੇ ਹੋਰ ਨਾਮ ਦਿੱਤੇ ਨੇ ਗੁਰੂ ਸਾਹਿਬ ਨੇ, ਉੱਥੇ ਇੱਕ ਇਹ ਸਿਰਜਣਹਾਰ ਬੜਾ ਪਿਆਰਾ ਨਾਮ ਸਤਿਗੁਰੂ ਨੇ ਦਿੱਤਾ ਹੈ। ਸਿਰਜਣਹਾਰ ਦਾ ਮਤਲਬ ਜਿਹੜਾ ਸਿਰਜਣਾ ਕਰ ਰਿਹਾ ਹੈ, ਬਣਾਈ ਜਾ ਰਿਹਾ, ਉਹ ਪੈਦਾ ਕਰ ਰਿਹਾ, ਜੋ ਕੁਝ ਵੀ ਨਵਾਂ ਬਣ ਰਿਹਾ ਨਾ। ਕਦੀ ਇੱਕ ਰੁੱਖ ਦੇ ਕੋਲ ਖੜੇ ਹੋ ਕੇ ਵੇਖਣਾ, ਛੋਟੇ ਛੋਟੇ ਪੱਤੇ ਨਿਕਲ ਰਹੇ ਨੇ, ਤਾਂ ਉੱਥੇ ਉਹ ਸਿਰਜਣ ਕਰ ਰਿਹਾ ਹੈ, ਸਿਰਜਣਾ ਕਰ ਰਿਹਾ, ਬਣਾ ਰਿਹਾ। ਇੱਕ ਬੱਚਾ ਵੱਡਾ ਹੋ ਰਿਹਾ, ਉੱਥੇ ਵੀ ਉਹ ਸਿਰਜਣਾ ਕਰ ਰਿਹਾ। ਹਰ ਇੱਕ ਚੀਜ਼ ਨੂੰ ਬਣਾਈ ਜਾ ਰਿਹਾ, ਕਰਤਾ ਹੈ, ਹਰ ਇੱਕ ਚੀਜ਼ ਦੇ ਬਣਾਉਣ ਵਾਲਾ ਹੈ। ਤਾਂ ਸਾਹਿਬ ਨੇ ਉਹਨੂੰ ਕੀ ਕਿਹਾ ਕਿ ਸਿਰਜਣਹਾਰ। ਫਿਰ ਉਹ ਬਣਾ ਕੇ ਚਲਾ ਨਹੀਂ ਜਾਂਦਾ, ਕਹਿੰਦੇ ਬਣਾ ਕੇ ਫਿਰ ਉਹਨੂੰ ਦੇਖਦਾ ਰਹਿੰਦਾ। ਕਰ ਕਰ ਵੇਖੈ, ਬਣਾਉਂਦਾ ਹੈ ਔਰ ਵੇਖਦਾ ਹੈ, ਧਿਆਨ ਨਾਲ ਵੇਖਦਾ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਉਸ ਸੱਚੇ ਅਕਾਲ ਪੁਰਖ ਦੀ ਜਿਹੜੀ ਕਾਰ ਹੈ, ਕੰਮ ਹੈ, ਸੱਚੇ ਨੇ, ਮਹਾਨ ਨੇ, ਉਹਦੇ ਕਾਰਜ ਬਹੁਤ ਹੀ ਪ੍ਰਭਾਵਸ਼ਾਲੀ ਨੇ। ਉਹਦਾ ਜਿਹੜਾ ਕੰਮ ਹੈ ਬੜੇ ਸਿਸਟਮ ਵਿੱਚ ਵੱਡੀ ਪੱਧਰ 'ਤੇ ਚੱਲ ਰਿਹਾ। ਐਸੇ ਅਕਾਲ ਪੁਰਖ ਨੂੰ ਆਦੇਸ਼, ਆਦੇਸ਼ ਦੇ ਅਰਥ ਨੇ ਨਮਸਕਾਰ। ਉਹਨੂੰ ਆਦੇਸ਼ ਹੈ ਜਿਹੜਾ ਆਦਿ ਸ਼ੁਰੂ ਤੋਂ ਹੈ, ਅਨੀਲ, ਜਿਸ ਨੂੰ ਕੋਈ ਨੀਲ ਨਹੀਂ ਪੈਂਦਾ, ਕੋਈ ਧੱਬਾ ਨਹੀਂ ਲੱਗਦਾ, ਉਹ ਕਲੰਕ ਤੋਂ ਰਹਿਤ ਹੈ, ਅਨਾਦ। ਅਨਾਦ ਦਾ ਮਤਲਬ ਉਹ ਆਦ ਤੋਂ ਵੀ ਪਹਿਲਾਂ ਸੀ। ਅਨਾਦ ਦਾ ਮਤਲਬ, ਨਾਦ ਦੇ ਅਰਥ ਨੇ ਆਵਾਜ਼ਾਂ, ਉਹ ਸਾਰੀਆਂ ਆਵਾਜ਼ਾਂ ਤੋਂ ਪਾਰ ਹੈ। ਅਨਾਹਤ, ਹੱਤ ਕਹਿੰਦੇ ਨੇ ਜਕ ਕਿਸੇ ਨੂੰ ਹੱਤਣਾ, ਹੱਤਿਆ ਕਰਨੀ, ਉਹਦੀ ਕੋਈ ਹੱਤਿਆ ਨਹੀਂ ਕਰ ਸਕਦਾ। ਜਿਹੜਾ ਹੱਤਿਆ ਤੋਂ ਰਹਿਤ ਹੈ ਉਹਨੂੰ ਕੋਈ ਹੱਤ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ। ਜੁਗ ਜੁਗ ਏਕੋ ਵੇਸ, ਉਹਦਾ ਵੇਸ ਸਦਾ ਹੀ ਇੱਕੋ ਰਹਿੰਦਾ ਹੈ। ਉਹਦਾ ਵੇਸ ਸ਼ਬਦ ਹੈ, ਉਹਦੇ ਜਿਹੜੇ ਕੱਪੜੇ ਨੇ ਉਹ ਸ਼ਬਦ ਹੈ, ਪਰਮਾਤਮਾ ਦੇ ਵਸਤਰ ਨੇ। ਸ਼ਬਦ ਜਿਹੜਾ ਹੈ, ਨਾਮ ਜਿਹੜਾ ਹੈ, ਗੁਰਬਾਣੀ ਜਿਹੜੀ ਹੈ, ਅਕਾਲ ਪੁਰਖ ਵਾਹਿਗੁਰੂ ਦੇ ਵਸਤਰ ਨੇ। ਤਾਂ ਇਹਨਾਂ ਵਸਤਰਾਂ ਦੇ ਜਦੋਂ ਕਿਸੇ ਨੂੰ ਮਿਲਣਾ ਹੈ ਤਾਂ ਰਾਹ ਵਿੱਚ ਵਸਤਰ ਜ਼ਰੂਰ ਆਉਣਗੇ। ਤਾਂ ਰੱਬ ਨੂੰ ਤੱਕ ਜਾਣ ਵਾਸਤੇ ਉਹਦੇ ਸ਼ਬਦ ਤੱਕ ਜਾਣਾ ਪਏਗਾ। ਇਹ ਉਹਦੇ ਵਸਤਰ ਨੇ, ਉਹਦਾ ਵੇਸ਼ ਹੈ, ਨਾਮ ਹੀ ਉਹਦਾ ਵੇਸ਼ ਹੈ, ਸ਼ਬਦ ਹੀ ਉਹਦਾ ਵੇਸ਼ ਹੈ। ਸੋ ਇੱਕ ਪੌੜੀ ਅਗਲੀ ਬਚੀ ਹੈ, ਸਿੱਧਾ ਨਾਲ ਗੱਲ ਕਰਦਿਆਂ ਆਦੇਸ਼ ਦੇ ਅਰਥ ਕੱਲ੍ਹ ਯਤਨ ਕਰਾਂਗੇ, ਉਸ ਪੌੜੀ ਵਿੱਚ ਕਰਾਂਗੇ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਦਾ ਜਾਪ ਕਰੀਏ। ਸਾਰਿਆਂ ਨੇ ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ, ਵਾਹਿਗੁਰੂ 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 ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।